ਬਖਸ਼ੇ ਕਰਤਾਰ, ਨਾਨਕ ਨਾਮ ਰੱਤੇ ਸੇ ਧਨਵੰਤ ਹੈਨ, ਨਿਰਧਨ ਹੋਰ ਸੰਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ, ਪਰਮ ਸਨਮਾਨਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦੇ ਦੱਸੇ ਸਰੂਪ, ਦਸਾਂ ਹੀ ਪਾਤਸ਼ਾਹੀਆਂ ਦੇ ਆਤਮ ਜੋਤ ਸਰੂਪ, ਚਬਰ ਛਤਰ ਤਖਤ ਦੇ ਮਾਲਕ, ਕਰਣਾ ਨਿਧਾਨ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਅੰਮ੍ਰਿਤ ਵੇਲੇ ਮਹਾਰਾਜ ਸਾਹਿਬ ਜੀ ਨੇ ਦਰਸ਼ਨ ਬਖਸ਼ੇ ਹਨ। ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੀ ਮਰਿਆਦਾ, ਆਸਾ ਜੀ ਦੀ ਵਾਰ ਦੇ ਕੀਰਤਨ ਹੋਏ, ਵਡਭਾਗੀ ਜਿਨ੍ਹਾਂ ਨੇ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ, ਲੜੀਵਾਰ ਗੁਰਬਾਣੀ ਦੀ ਕਥਾ ਜੋ ਗੁਰੂ ਘਰ ਵਿੱਚ ਪ੍ਰਾਰੰਭ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਅਤੇ ਪਾਤਸ਼ਾਹ ਜੀ ਸਲੋਕਾਂ ਦੁਆਰਾ ਕਿਰਪਾ ਕਰਦੇ ਹਨ। ਜਿਵੇਂ ਮਹਾਰਾਜ ਕਿਰਪਾ ਕਰ ਰਹੇ ਹਨ, ਮਨ ਅਤੇ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਸਰਦਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪੁੱਤਰ ਉਪਦੇਸ਼ ਆਪਾਂ ਸਾਰਿਆਂ ਨੇ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਹੈ, ਆਪਣੇ ਸਮੇਂ ਨੂੰ ਸਫਲਾ ਕਰਨਾ ਹੈ। ਅੱਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਜੀ, ਉਹਨਾਂ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਸੰਗਤ ਜੀ ਸਮੇਤ ਜਪਜੀ ਸਾਹਿਬ ਦੇ ਪਾਠਾਂ ਦੇ ਪ੍ਰਾਰੰਭ ਹੋਣੇ ਹਨ, ਜਿਨ੍ਹਾਂ ਦਾ ਲਾਈਵ ਟੈਲੀਕਾਸਟ ATN ਅਲਫਾ ਚੈਨਲ ਤੋਂ 48 ਘੰਟੇ ਲਗਾਤਾਰ ਆਵੇਗਾ। ਉਸ ਤੋਂ ਬਾਅਦ ਜਿਹੜੇ ਦੀਵਾਨ ਸੱਜਣਗੇ ਉਹ ਵੀ ਸਤਸੰਗ ਦੀ ਲਾਈਵ ਪ੍ਰਸਾਰਿਤ ਕੀਤੇ ਜਾਣਗੇ। ਮਹਾਰਾਜ ਜੀ ਦੇ ਪੁਰਬ ਦੇ ਸੰਬੰਧ ਵਿੱਚ ਜਿਹੜੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਹਨ, ਸਤਸੰਗ ਜੀ ਸਾਰੀਆਂ ਸੰਗਤਾਂ ਵੱਲੋਂ ਹੀ ਹਨ, ਇਸ ਕਰਕੇ ਸਾਰੀਆਂ ਸੰਗਤਾਂ ਨੇ ਤਨ ਮਨ ਧਨ ਨਾਲ ਗੁਰੂ ਸਾਹਿਬ ਜੀ ਦੇ ਇਸ ਪੁਰਬ ਨੂੰ ਮਨਾਉਂਦਿਆਂ ਹੋਇਆਂ ਇਸ ਸੇਵਾ ਦੇ ਕੁੰਭ ਵਿੱਚ ਹਿੱਸਾ ਪਾਉਣਾ ਹੈ। ਸਰੀਰ ਕਰਕੇ ਜਿਹੜੀ ਆਪਾਂ ਸੇਵਾ ਕਰਨੀ ਹੈ, ਉਸ ਵਿੱਚ ਚੌਰ ਸਾਹਿਬ ਦੀ ਸੇਵਾ ਹੈ ਸਤਸੰਗ ਜੀ, ਜਿਹੜੀ ਲਗਾਤਾਰ ਚੱਲੇਗੀ। ਕੋਈ ਵੀ ਗੁਰਮੁਖ ਪਿਆਰਾ ਚਿੱਟੇ ਬਸਤਰ ਪਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਚੌਰ ਸਾਹਿਬ ਕਰਨ ਦੀ ਸੇਵਾ ਕਰ ਸਕਦਾ ਹੈ, ਇੱਕ ਇੱਕ ਘੰਟੇ ਵਾਸਤੇ। ਇਹ ਸਾਰੀਆਂ ਸੰਗਤਾਂ ਵਾਸਤੇ ਸਤਸੰਗ ਜੀ ਖੁੱਲ੍ਹੀ ਸੇਵਾ ਹੈ, ਕਿਉਂਕਿ ਹੋ ਸਕਦਾ ਸਾਰੇ ਬਾਣੀ ਤਾਂ ਨਾ ਪੜ੍ਹ ਸਕਦੇ ਹੋਣ, ਇਸ ਕਰਕੇ ਮਹਾਰਾਜ ਜੀ ਦੀ ਬਾਣੀ ਪੜ੍ਹਨ ਦੀ ਸੇਵਾ ਜਿਹੜੀ ਰੌਲ ਲਾਉਣ ਦੀ ਹੈ ਉਹ ਸਾਰੇ ਨਹੀਂ ਕਰ ਸਕਦੇ ਹੋਣਗੇ। ਜਪਜੀ ਸਾਹਿਬ ਦੀਆਂ ਰੌਲਾਂ ਨੂੰ ਜਿਹੜੇ ਗੁਰਮੁਖ ਲਾ ਸਕਦੇ ਉਹ ਲਾਉਣਗੇ, ਚੌਰ ਸਾਹਿਬ ਸਤਸੰਗ ਜੀ ਜਿਹੜਾ ਮਰਜ਼ੀ ਕਰ ਸਕਦਾ, ਕਿਉਂਕਿ ਗੁਰੂ ਸਾਹਿਬ ਜੀ ਨੂੰ ਚੌਰ ਕਰਨ ਦੀ ਵੀ ਸੇਵਾ ਜਿਹੜੀ ਸਤਸੰਗ ਜੀ ਮਹਾਨ ਹੈ। ਸਧਾਰਨ ਨਗਰ ਦੇ ਇੱਕ ਸਤਸੰਗ ਜੀ ਗੁਰਮੁਖ ਪਿਆਰੇ ਹੋਏ, ਜਿਨ੍ਹਾਂ ਨੇ ਪਿਛਲੀ ਉਮਰ ਵਿੱਚ ਜਾ ਕੇ ਅੰਮ੍ਰਿਤ ਛਕਿਆ ਸੀ। ਅੰਮ੍ਰਿਤ ਛਕ ਕੇ ਤਾਂ ਬਾਣੀ ਨਹੀਂ ਸੀ ਪੜ੍ਹਨੀ ਆਉਂਦੀ, ਪਰ ਰੋਜ਼ ਗੁਰੂ ਘਰ ਜਾ ਕੇ ਮਹਾਰਾਜ ਨੂੰ ਚੌਰ ਕਰਨੀ ਘੰਟਾ ਡੇਢ ਘੰਟਾ, ਇਹ ਉਹਨਾਂ ਨੇ ਨਿਯਮ ਬਣਾ ਲਿਆ ਜਿਸ ਦਿਨ ਤੋਂ ਅੰਮ੍ਰਿਤ ਛਕਿਆ। ਚਲੋ ਮਹਾਰਾਜ ਦੀ ਇਹੀ ਸੇਵਾ ਮਹਾਨ ਹੈ, ਚੌਰ ਸਾਹਿਬ ਹੀ ਕੀਤੀ ਜਾਵੇ। ਇਉਂ ਕਹਿੰਦੇ 7 ਸਾਲ ਦਾ ਸਮਾਂ ਬਤੀਤ ਹੋਇਆ ਸੀ, ਇੱਕ ਦਿਨ ਉਹਨਾਂ ਦਾ ਸਰੀਰ ਢਿੱਲਾ ਹੋ ਗਿਆ, ਬੁਖਾਰ ਹੋ ਗਿਆ, ਡਾਕਟਰ ਨੇ ਮਨ੍ਹਾ ਕਰ ਦਿੱਤਾ ਇਸ਼ਨਾਨ ਨਹੀਂ ਕਰਨਾ, ਆਰਾਮ ਕਰਨਾ ਹੈ। ਕਹਿੰਦੇ ਨੇ ਉਹਨਾਂ ਨੇ ਗੁਰਦੁਆਰੇ ਜਾਣ ਵਾਸਤੇ ਤਿਆਰੀ ਕੀਤੀ, ਘਰ ਵਾਲਿਆਂ ਨੇ ਪਰਿਵਾਰ ਨੇ ਆਖਿਆ ਵੀ ਅੱਜ ਨਾ ਤੁਸੀਂ ਜਾਓ ਕਿਉਂਕਿ ਤੁਹਾਡਾ ਸਰੀਰ ਨਹੀਂ ਠੀਕ ਹੈ। ਉਹਨਾਂ ਆਖਿਆ ਨਹੀਂ ਭਾਈ ਗੁਰਮੁਖੋ, ਮੇਰਾ ਇਸ਼ਨਾਨ ਕਰਵਾਓ ਅਤੇ ਮੈਨੂੰ ਗੁਰਦੁਆਰੇ ਲੈ ਕੇ ਚੱਲੋ, ਮੈਂ ਨਾਗਾ ਨਹੀਂ ਪਾਉਣਾ, ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨੇ ਹਨ, ਫਿਰ ਚੌਰ ਦੀ ਸੇਵਾ ਜਿੰਨੀ ਹੋ ਸਕੀ ਕਰਨੀ। ਪਰਿਵਾਰ ਨੇ ਬਥੇਰਾ ਮਨ੍ਹਾ ਕੀਤਾ ਵੀ ਨਹੀਂ, ਡਾਕਟਰ ਨੇ ਮਨ੍ਹਾ ਕੀਤਾ, ਬਥੇਰਾ ਚਿਰ ਤੁਸਾਂ ਕੀਤੀ, ਫਿਰ ਕਰ ਹੀ ਲੈਣੀ, ਸਰੀਰ ਠੀਕ ਹੋਵੇਗਾ ਫਿਰ ਜਾਇਓ। ਉਹਨੇ ਗੁਰਮੁਖ ਨੇ ਆਖਿਆ ਨਹੀਂ ਭਾਈ, ਮੇਰੀ ਬੇਨਤੀ ਮੰਨੋ, ਮੈਨੂੰ ਲੈ ਕੇ ਚੱਲੋ। ਜਦੋਂ ਪਰਿਵਾਰ ਨਾ ਹੀ ਮੰਨਿਆ, ਭਾਈ ਡਾਕਟਰ ਦੀ ਸਲਾਹ ਅਨੁਸਾਰ ਆਪਾਂ ਨੂੰ ਚੱਲਣਾ ਚਾਹੀਦਾ, ਫਿਰ ਉਸ ਗੁਰਮੁਖ ਨੇ ਆਖਿਆ ਭਾਈ ਗੁਰਮੁਖੋ, ਮੈਂ ਸਿਰਫ ਅੱਜ ਦਾ ਦਿਨ ਹਾਂ, ਸਿਰਫ ਅੱਜ ਦਾ ਦਿਨ, ਸ਼ਾਮ ਨੂੰ ਮੈਂ ਚਲੇ ਜਾਣਾ ਸੰਸਾਰ ਤੋਂ, ਪਰ ਜਾਣ ਲੱਗਿਆ ਮੈਂ ਨਾਗਾ ਨਹੀਂ ਪਾ ਕੇ ਜਾਣਾ ਚਾਹੁੰਦਾ, ਇਹ ਮੇਰੀ ਬੇਨਤੀ ਹੈ, ਪਾਣੀ ਗਰਮ ਕਰੋ, ਮੇਰਾ ਇਸ਼ਨਾਨ ਕਰਵਾਓ, ਮੈਨੂੰ ਗੁਰਦੁਆਰੇ ਲੈ ਕੇ ਜਾਓ। ਬੜੇ ਹੈਰਾਨ ਹੋਏ ਪਰਿਵਾਰ ਵਾਲੇ, ਭਾਈ ਤੂੰ ਕਿਹੜਾ ਬ੍ਰਹਮ ਗਿਆਨੀ, ਤੈਨੂੰ ਅੰਤਰਜਾਮ ਤਾਂ ਕਿੱਥੋਂ ਆ ਗਈ? ਹੋਇਆ ਤਾਂ ਬੁਖਾਰ ਹੀ ਆ ਨਾ, ਟੈਂਪਰੇਚਰ ਹੋ ਗਿਆ, ਅਤੇ ਤੂੰ ਕਹਿ ਰਿਹਾ ਮੈਂ ਅੱਜ ਦਾ ਦਿਨ ਹੈ। ਉਹਨੇ ਕਿਹਾ ਵੀ ਨਹੀਂ, ਮੇਰੀ ਬੇਨਤੀ ਮੰਨ ਲਓ, ਮੈਂ ਹੈ ਅੱਜ ਦਾ ਦਿਨ ਹੀ ਹਾਂ, ਅਤੇ ਕਿਉਂ ਜਾਣ ਲੱਗਿਆ ਤੁਸੀਂ ਇਹ ਮੇਰੇ ਤੋਂ ਸੇਵਾ ਖੋਹਦੇ? ਜੇ ਮੈਨੂੰ ਦਰਸ਼ਨ ਕਰਵਾਓ ਮਹਾਰਾਜ ਦੇ, ਮੈਂ 2-4-10 ਮਿੰਟ ਸੇਵਾ ਕਰਕੇ ਆਵਾਂ। ਉਹਨੇ ਆਖਿਆ ਸ਼ਾਇਦ ਸਾਥੀ ਕਹਿੰਦਾ ਹੋਵੇਗਾ। ਫਿਰ ਉਹਨੇ ਉਹਦਾ ਇਸ਼ਨਾਨ ਕਰਵਾਇਆ, ਇਸ਼ਨਾਨ ਕਰਵਾ ਕੇ ਗੁਰਦੁਆਰਾ ਸਾਹਿਬ ਲੈ ਕੇ ਗਏ। ਉਹਨੇ ਮਹਾਰਾਜ ਦੇ ਦਰਸ਼ਨ ਕੀਤੇ, ਮਹਾਰਾਜ ਨੂੰ ਨਮਸਕਾਰ ਕੀਤੀ, ਥੋੜ੍ਹੀ ਦੇਰ ਸਤਿਗੁਰੂ ਜੀ ਨੂੰ ਚੌਕ ਸਾਹਿਬ ਕੀਤੀ, ਫਿਰ ਘਰ ਨੂੰ ਆ ਗਿਆ। ਘਰ ਆਏ, ਸ਼ਾਮਾਂ ਪਈਆਂ, ਸਾਰਾ ਪਰਿਵਾਰ ਕੋਲ ਖੜ ਗਿਆ ਅਤੇ ਕਹਿੰਦਾ ਸੀ ਮੈਂ ਅੱਜ ਚਲੇ ਜਾਣਾ, ਦੇਖਦੇ ਹਾਂ ਕੀ ਹੁੰਦਾ। ਜਦੋਂ ਸ਼ਾਮ ਪਈ, ਸਾਰਾ ਪਰਿਵਾਰ ਕੋਲ ਆ ਗਿਆ ਅਤੇ ਉਹਨੇ ਫਿਰ ਸਾਰਿਆਂ ਨੂੰ ਫਤਿਹ ਬੁਲਾਈ। ਉਹਨੇ ਕਿਹਾ ਚੰਗਾ ਭਾਈ ਗੁਰਮੁਖੋ, ਮੈਂ ਹੁਣ ਚੱਲਿਆ। ਫਤਿਹ ਬੁਲਾ ਕੇ ਮਾਰ ਗਿਆ ਭੌਰਵ ਡਾਰੀ। ਬੜੇ ਹੈਰਾਨ ਹੋਏ ਭਈ ਇਹਨੂੰ ਪਹਿਲਾਂ ਪਤਾ ਲੱਗ ਗਿਆ ਸੀ ਮੈਂ ਚਲੇ ਜਾਣਾ, ਇਹ ਕੀ ਕਾਰਨ ਹੋਇਆ? ਫਿਰ ਅਸਲ ਵਿੱਚ ਕਾਰਨ ਸਾਧਸੰਗ ਜੀ ਉਹਨਾਂ ਇਹੀ ਲੱਭਿਆ, ਭਾਈ ਇਹਨੇ ਜਿਸ ਦਿਨ ਤੋਂ ਅੰਮ੍ਰਿਤ ਛਕ ਲਿਆ ਸੀ, 7 ਸਾਲ ਦੇ ਲਗਭਗ ਸਮਾਂ ਹੋ ਚੱਲਿਆ, ਇਹਨੇ ਕਦੀ ਨਾਗਾ ਨਹੀਂ ਪਾਇਆ। ਮਹਾਰਾਜ ਜੀ ਨੂੰ ਚੌਰ ਕਰਨ ਦੀ ਸੇਵਾ ਕਰਦਾ ਸੀ ਜਾ ਕੇ ਗੁਰਦੁਆਰਾ ਸਾਹਿਬ, ਘੰਟਾ ਡੇਢ ਘੰਟਾ ਜਿੰਨਾ ਕੁ ਸਰੀਰ ਨੇ ਇਜਾਜ਼ਤ ਦੇਣੀ ਉਹਨੇ ਮਹਾਰਾਜ ਜੀ ਦੇ ਸੀਸ 'ਤੇ ਚੌਰ ਚਲਾਉਣਾ ਸਰਦਾ ਭਾਵਨਾ ਨਾਲ। ਕਹਿੰਦੇ ਬਸ ਉਹ ਸੇਵਾ ਹੀ ਮਹਾਰਾਜ ਨੇ ਪ੍ਰਵਾਨ ਕਰਕੇ ਇੰਨਾ ਕੁ ਗਿਆਨ ਬਖਸ਼ ਦਿੱਤਾ, ਸੋਝੀ ਬਖਸ਼ ਦਿੱਤੀ, ਅੰਦਰ ਚਾਨਣ ਕਰ ਦਿੱਤਾ ਮਹਾਰਾਜ ਨੇ। ਸੋ ਉਸ ਸੇਵਾ ਕਰਕੇ ਹੀ ਸਾਧਸੰਗ ਜੀ ਅਸਲ ਵਿੱਚ ਉਹ ਗੁਰਮੁਖ ਪਿਆਰਾ ਜੀਵਨ ਦੀ ਬਾਜ਼ੀ ਜਿੱਤ ਗਿਆ। ਇਹ ਮਹਾਨ ਸੇਵਾ ਇਸ ਕਰਕੇ ਕੋਈ ਵੀ ਕਰ ਸਕਦਾ। ਹਾਂ, ਇਹਨਾਂ ਕੁ ਪ੍ਰਬੰਧਕਾਂ ਨੇ ਸਾਧਸੰਗ ਜੀ ਆਖਿਆ ਹੋਇਆ ਕਿ ਬਸਤਰ ਚਿੱਟੇ ਪਾਏ ਜਾਣ, ਜਿਹਨੇ ਵੀ ਗੁਰੂ ਮਹਾਰਾਜ ਜੀ ਨੂੰ ਚੌਰ ਸਾਹਿਬ ਦੀ 48 ਘੰਟਿਆਂ 'ਚ ਸੇਵਾ ਕਰਨੀ ਹੈ ਭੋਗ ਤੱਕਰ, ਉਹ ਚਿੱਟੇ ਬਸਤਰ ਪਾਵੇ, ਨੀਲੀ ਦਸਤਾਰ ਬੰਨ ਲਏ ਅਤੇ ਮਹਾਰਾਜ ਜੀ ਨੂੰ ਜਿਹੜਾ ਮਰਜ਼ੀ ਚੌਰ ਸਾਹਿਬ ਕਰੇ। ਸੋ ਗੁਰੂ ਸਾਹਿਬ ਜੀ ਦੀ ਸਾਧਸੰਗਤ ਜੀ ਮਹਾਨ ਸੇਵਾ, ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਬਾਕੀ ਸੇਵਾਵਾਂ ਵਿੱਚ ਵੀ ਹਿੱਸਾ ਤਕੜੇ ਹੋ ਕੇ ਪਾਉਣਾ, ਰਸਤਾ ਬਸਤਾ ਲੰਗਰ ਵਾਸਤੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੀ ਆਧਾਰ ਹੈ, ਉਹਨਾਂ ਦਾ ਹੀ ਦਿੱਤਾ ਆਪਾਂ ਖਾ ਰਹੇ ਹਾਂ, ਉਹਨਾਂ ਦਾ ਹੀ ਪੁਰਬ ਹੈ। ਇਸ ਲਈ ਸਾਰੇ ਪਾਸੇ ਸੇਵਾ ਸਾਧਸੰਗਤ ਜੀ ਵੱਧ ਚੜ੍ਹ ਕੇ ਕਰਨੀ ਚਾਹੀਦੀ ਹੈ, ਕਿਉਂਕਿ ਭਾਈ ਗੁਰਦਾਸ ਜੀ ਦਾ ਕਥਨ ਹੈ, ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਓ ਭਗਤ ਗੁਰ ਪੁਰਬ ਕਰਾਉਂਦੇ। ਜਿਨ੍ਹਾਂ ਦੇ ਮਨ 'ਚ ਭਗਤੀ ਭਾਵਨਾ ਹੁੰਦੀ ਹੈ ਨਾ ਗੁਰੂ ਸਾਹਿਬ ਜੀ ਦੇ ਪੁਰਬਾਂ ਨੂੰ ਸ਼ਰਧਾ ਨਾਲ ਮਨਾਉਣ ਦੀ, 16 ਪ੍ਰਕਾਰ ਦੀ ਸੇਵਾ ਵਿਦਵਾਨਾਂ ਨੇ ਕਥਨ ਕੀਤੀ ਸਾਧਸੰਗਤ ਜੀ, ਜਿਸ ਵਿੱਚ ਗੁਰੂ ਸਾਹਿਬ ਜੀ ਦਾ ਦਰਬਾਰ ਸਜਾਉਣਾ, ਰੁਮਾਲੇ ਧੋਣੇ, ਪ੍ਰੈਸ ਕਰਨੇ, ਮਹਾਰਾਜ ਨੂੰ ਚੌਰ ਕਰਨੇ, ਸੁਗੰਧੀਆਂ ਛਿੜਕਣੀਆਂ, ਤੱਪੜ ਦੜੀਆਂ ਝਾੜ ਕੇ ਵਿਛਾਉਣੇ, ਗੁਰੂ ਕਾ ਲੰਗਰ ਤਿਆਰ ਕਰਨਾ, ਇਹ ਸਾਰੀਆਂ ਸੇਵਾਵਾਂ ਉਸ ਖੋੜਸ ਸੇਵਾ ਵਿੱਚ 16 ਪ੍ਰਕਾਰ ਦੀ ਸੇਵਾ 'ਚ ਹੀ ਆਉਂਦੀਆਂ। ਇਸ ਕਰਕੇ ਜਿਹੜੀ ਸੇਵਾ ਵੀ ਕੋਈ ਗੁਰਮੁਖ ਪਿਆਰਾ ਕਰ ਸਕਦਾ ਉਹਨੂੰ ਸਾਧਸੰਗ ਜੀ ਇਹਨਾਂ ਪੁਰਬਾਂ 'ਤੇ ਕਰਨੀ ਚਾਹੀਦੀ ਹੈ, ਆਪਣੇ ਜਨਮ ਨੂੰ, ਆਪਣੇ ਸਰੀਰ ਨੂੰ, ਆਪਣੇ ਸਮੇਂ ਨੂੰ ਸਫਲਾ ਕਰਨ ਵਾਸਤੇ। ਸੋ ਮਹਾਰਾਜ ਸਾਹਿਬ ਜੀ ਨੇ ਸਾਧਸੰਗ ਜੀ ਇਸ ਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਗੁਰੂ ਸਾਹਿਬ ਜੀ ਦਾ ਇਹ ਆਪਣਾ ਸਾਧਸੰਗ ਜੀ ਪੁਰਬ ਹੈ, ਵੱਧ ਚੜ੍ਹ ਕੇ ਸ਼ਰਧਾ ਭਾਵਨਾ ਨਾਲ, ਉਤਸ਼ਾਹ ਨਾਲ ਆਪਾਂ ਸਾਰਿਆਂ ਨੂੰ ਮਨਾਉਣਾ ਚਾਹੀਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਅੱਜ 10 ਵਜੇ ਅਖੰਡਪੁਰ ਸਾਹਿਬ ਸਾਧਸੰਗਤ ਜੀ ਪ੍ਰਾਰੰਭ ਹੋਣਗੇ, ਫਿਰ ਲਗਾਤਾਰ ਇਹਨਾਂ ਦਾ ਪ੍ਰਸਾਰਣ ਟੈਲੀਵਿਜ਼ਨ ਤੋਂ ਕੀਤਾ ਜਾਵੇਗਾ। ਸਾਰੀਆਂ ਸੰਗਤਾਂ ਦੇ ਮਨ ਅੰਦਰ ਉਵੇਂ ਵੀ ਬੜਾ ਭਾਰੀ ਚਾਅ ਹੈ, ਬਾਕੀਆਂ ਨੂੰ ਵੀ ਸਾਧਸੰਗਤ ਜੀ ਨੂੰ ਆਪਣੇ ਮਨ 'ਚ ਚਾਅ 'ਚ ਸ਼ਰਧਾ ਰੱਖਣੀ ਚਾਹੀਦੀ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ 12 ਅਤੇ ਵਧੀਕ ਸਲੋਕਾਂ ਅੰਦਰ ਸਾਧਸੰਗਤ ਜੀ ਜੋ ਕਿਰਪਾ ਕਰ ਰਹੇ ਹਨ, ਆਪਾਂ ਮਨ ਬਿਰਤੀ ਦੀ ਇਕਾਗਰਤਾ ਬਣਾ ਕੇ ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪੁੱਤਰ ਉਪਦੇਸ਼ ਸਰਵਣ ਕਰਕੇ ਲਾਹ ਪ੍ਰਾਪਤ ਕਰਨਾ ਹੈ। ਹਜ਼ੂਰ ਨੇ ਕਿਰਪਾ ਕੀਤੀ, ਸਤਿਗੁਰ ਸੇਵਣ ਆਪਣਾ ਗੁਰਸਬਦੀ ਵਿਚਾਰ। ਜਿਹੜੇ ਭਾਈ ਗੁਰਮੁਖੋ ਗੁਰੂ ਨੂੰ ਆਪਣਾ ਜਾਣ ਕੇ ਸੇਵਦੇ ਆ ਨਾ, ਮਹਾਰਾਜ ਦੀ ਸੇਵਾ ਕਰਦੇ ਕਿ ਗੁਰੂ ਸਾਹਿਬ ਸਾਡੇ ਆਪਣੇ ਆ, ਫਿਰ ਸਾਧਸੰਗਤ ਜੀ ਗੁਰੂ ਸਾਹਿਬ ਵੀ ਉਸ ਸਿੱਖ ਨੂੰ ਆਪਣਾ ਸਮਝਣ ਲੱਗ ਪੈਂਦੇ, ਭਾਈ ਇਹ ਮੇਰਾ ਆਪਣਾ। ਉਵੇਂ ਸੰਸਾਰ ਉੱਤੇ ਸਾਧਸੰਗਤ ਜੀ ਆਪਣਾ ਹੈ ਕੁਝ ਨਹੀਂ ਸਿਵਾਏ ਗੁਰੂ ਤੋਂ, ਮਹਾਰਾਜ ਤੋਂ ਬਿਨਾਂ ਆਪਣਾ ਕੁਝ ਵੀ ਨਹੀਂ ਹੈ। ਹਜ਼ੂਰ ਨੇ ਬਚਨ ਕੀਤੇ ਨੇ, ਕਾਂ ਕੋ ਮਾਤ ਪਿਤਾ ਸੁਤ ਧੀਆ, ਗ੍ਰਹਿ ਬੰਤਾ ਕਾ ਸੁਸੰਗ ਨ ਲੀਆ, ਜਾਂ 5ਵੇਂ ਪਾਤਸ਼ਾਹ ਜੀ ਦੇ ਬਚਨ ਹਨ ਮਹਾਰਾਜ ਜੀ ਦੇ, ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਿਨੋਦ ਸੁਤ ਹੈ। ਕਹਿੰਦੇ ਕਿਹੜੀ ਮਾਤਾ ਭਾਈ, ਕਿਹੜਾ ਪਿਤਾ, ਕਿਹੜੀ ਇਸਤਰੀ, ਕਿਹੜੇ ਧੀਆਂ ਪੁੱਤਰ, ਇਹ ਤਾਂ ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਪੂਰਬਲੇ ਜਨਮ ਦੇ ਸੰਜੋਗ ਕਰਕੇ ਮੇਲ ਮਿਲਾਪ ਹੋਇਆ ਹੁੰਦਾ, ਅੰਤ ਨੂੰ ਸਾਧ ਸੰਗਤ ਜੀ ਗੁਰੂ ਤੋਂ ਬਿਨਾਂ ਕੋਈ ਸਹਾਰਾ ਦੇ ਨਹੀਂ ਸਕਦਾ। ਇਸ ਲਈ ਆਪਣਾ ਤਾਂ ਸਿਰਫ ਪਰਮਾਤਮਾ ਅਤੇ ਗੁਰੂ ਸਾਹਿਬ ਹੀ ਨੇ, ਜਿਨ੍ਹਾਂ ਨੇ ਮਹਾਰਾਜ ਨੂੰ ਆਪਣਾ ਜਾਣ ਕੇ ਸਾਧ ਸੰਗਤ ਜੀ ਉਹਨਾਂ ਦੀ ਸੇਵਾ ਕੀਤੀ। ਸਤਿਗੁਰ ਸੇਵਨ ਆਪਣਾ, ਗੁਰ ਸ਼ਬਦੀ ਵਿਚਾਰ, ਫਿਰ ਗੁਰੂ ਦੇ ਸ਼ਬਦ ਦੁਆਰਾ ਵਿਚਾਰ ਕਰਨੀ ਪਰਮੇਸ਼ਰ ਦੇ ਗੁਣਾਂ ਦੀ, ਗੁਰੂ ਦੇ ਸ਼ਬਦ ਦੁਆਰਾ ਵਿਚਾਰ ਕਰਨੀ ਮਹਾਰਾਜ ਸਾਹਿਬ ਜੀ ਦੀ ਸ੍ਰੇਸ਼ਟ ਮਤ ਦੀ, ਸਿੱਖਿਆ ਦੀ, ਉਪਦੇਸ਼ ਦੀ, ਗੁਰੂ ਦੇ ਸ਼ਬਦ ਦੁਆਰਾ ਵਿਚਾਰ ਕਰਨੀ ਚੰਗੇ ਮਾੜੇ ਦੀ, ਪਾਪ ਪੁੰਨ ਦੀ, ਗਿਆਨ ਅਗਿਆਨ ਦੀ, ਆਤਮਾ ਪਰਮਾਤਮਾ ਦੀ, ਭਾਈ ਮੇਰੀ ਆਤਮਾ ਕੀ ਚੀਜ਼ ਹੈ, ਪਰਮਾਤਮਾ ਕੀ ਹੈ, ਗਿਆਨ ਕਿਹਨੂੰ ਕਹਿੰਦੇ ਨੇ, ਅਗਿਆਨ ਕਿਵੇਂ ਦੂਰ ਹੋ ਸਕਦਾ, ਪਾਪ ਕਿਹੜਾ ਕਿਹੜਾ ਹੁੰਦਾ, ਪੁੰਨ ਕਿਹਨੂੰ ਕਹਿੰਦੇ ਆ, ਸੱਜੇ ਨੂੰ ਆਪਾਂ ਚੱਲਣਾ ਕਿ ਖੱਬੇ ਨੂੰ ਚੱਲਣਾ, ਜੀਵਨ ਨੂੰ ਲੈ ਕੇ ਉੱਪਰ ਨੂੰ ਜਾਣਾ ਕਿ ਥੱਲੇ ਨੂੰ ਜਾਣਾ, ਸਾਡੇ ਵਾਸਤੇ ਜੀਵਨ ਦੀ ਸਫਲਤਾ ਦਾ ਢੰਗ ਕੀ ਹੈ, ਇਹਨੂੰ ਕਹਿੰਦੇ ਸ਼ਬਦ ਵਿਚਾਰ। ਸ਼ਬਦ ਦੁਆਰਾ ਮਹਾਰਾਜ ਜੀ ਦੇ ਬਚਨਾਂ ਦੇ ਦੁਆਰਾ ਵਿਚਾਰ ਕਰਨੀ, ਜਿਨ੍ਹਾਂ ਨੇ ਗੁਰੂ ਨੂੰ ਆਪਣਾ ਜਾਣ ਕੇ ਸਾਧ ਸੰਗਤ ਦੇ ਸ਼ਬਦ ਦੁਆਰਾ ਵਿਚਾਰ ਕੀਤੀ ਚੰਗੇ ਮਾੜੇ ਦੀ, ਕਹਿੰਦੇ ਗੁਰਮੁਖੋ, ਉਹਨਾਂ ਦੀ ਸਮਾਈ ਫਿਰ ਅਖੀਰ ਨੂੰ ਪਰਮਾਤਮਾ ਅਤੇ ਗੁਰੂ ਵਿੱਚ ਹੀ ਹੁੰਦੀ। ਸਤਿਗੁਰ ਕਾ ਭਾਣਾ ਮੰਨ ਲੈਣ, ਹਰ ਨਾਮ ਰੱਖੇ ਕੁਰਤ ਹਾਰ, ਫਿਰ ਮਹਾਰਾਜ ਦੇ ਭਾਣੇ ਨੂੰ ਸਤ ਕਰਕੇ ਸਾਧ ਸੰਗਤ ਨਹੀਂ ਮੰਨਣਾ। ਭਾਣੇ ਦਾ ਅਰਥ ਹੁੰਦਾ ਆਗਿਆ। ਭਾਣਾ ਸਿਰਫ ਇਹ ਨਹੀਂ ਹੁੰਦਾ ਜਿਵੇਂ ਕੋਈ ਪੁਰਾਣੀ ਚੜ੍ਹਾਈ ਕਰ ਜਾਏ ਅਤੇ ਕਹਿਣਗੇ ਚਲੋ ਜੀ ਮਹਾਰਾਜ ਦਾ ਭਾਣਾ ਹੀ ਇੱਦਾਂ ਸੀ। ਭਾਣਾ ਕੋਈ ਸਿਰਫ ਉਸ ਵੇਲੇ ਨੂੰ ਨਹੀਂ ਕਹਿੰਦੇ ਜਦੋਂ ਕੋਈ ਚੜ੍ਹਾਈ ਕਰ ਜਾਏ, ਜਾਂ ਔਖੇ ਵੇਲੇ ਨੂੰ, ਪਰੇਸ਼ਾਨੀ ਦੇ ਸਮੇਂ ਨੂੰ ਭਾਣਾ ਨਹੀਂ ਆਖੀਦਾ। ਹਰ ਸਮੇਂ ਉਹਦਾ ਭਾਣਾ ਹੀ ਚੱਲ ਰਿਹਾ, ਜਨਮ ਵੇਲੇ ਵੀ, ਮੌਤ ਵੇਲੇ ਵੀ, ਸਰੀਰ 'ਤੇ ਰਹਿੰਦਿਆਂ ਵੀ। ਭਾਣੇ ਦਾ ਅਰਥ ਹੈ ਆਗਿਆ, ਉਹਦੀ ਆਗਿਆ ਹੀ ਹੈ ਸਾਰੇ, ਹਰ ਸਮੇਂ ਉਸੇ ਦਾ ਹੁਕਮ ਵਰਤ ਰਿਹਾ ਪਰਮਾਤਮਾ ਦਾ। ਜੇ ਜਾਣ ਵੇਲੇ ਆਪਾਂ ਕਹਿੰਦੇ ਜੀ ਭਾਣਾ, ਤਾਂ ਮਹਾਰਾਜ ਗੁਰੂ ਅਮਰਦਾਸ ਜੀ ਨੇ ਤਾਂ ਆਖਿਆ ਜਾਤ ਇਸ ਭਾਣਾ ਤਾਂ ਜੰਮਿਆ, ਪਰਿਵਾਰ ਭਰਾ ਪਾਇਆ, ਕਹਿੰਦੇ ਤੇਰਾ ਭਾਣਾ ਸੀ ਤਾਂ ਹੀ ਜਨਮ ਲਿਆ, ਸਾਰੇ ਪਰਿਵਾਰ ਕਹਿੰਦੇ ਨੇ ਚੰਗਾ ਹੋਇਆ ਚੰਗਾ ਹੋਇਆ, ਇਹ ਵੀ ਤਾਂ ਤੇਰਾ ਭਾਣਾ। ਭਾਣੇ ਦਾ ਅਰਥ ਹੈ ਆਗਿਆ, ਜਿਹਨੇ ਮਹਾਰਾਜ ਦੀ ਆਗਿਆ ਸਾਧ ਸੰਗਤ ਜੀ ਸਤ ਕਰਕੇ ਮੰਨ ਲਈ। ਹਰ ਨਾਮ ਰੱਖੇ ਉਰ ਤਹਾਰ, ਅਤੇ ਮਹਾਰਾਜ ਕਹਿੰਦੇ ਪਰਮਾਤਮਾ ਦੇ ਨਾਮ ਨੂੰ, ਉਰ ਹੁੰਦਾ ਹਿਰਦਾ, ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਧਾਰਨ ਕੀਤਾ। ਪਰਮਾਤਮਾ ਦਾ ਨਾਮ ਹਿਰਦੇ 'ਚ ਸਾਧ ਸੰਗਤ ਜੀ ਕਿਵੇਂ, ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਸਲੋਕ ਜਿਹੜੇ ਭੋਗ ਦੇ ਉਚਾਰਨ ਕੀਤੇ ਉਹਨਾਂ ਦੇ ਅਖੀਰ ਦੇ ਸਲੋਕਾਂ ਵਿੱਚ ਬਚਨ ਕੀਤਾ ਹੈ, ਰਾਮ ਨਾਮ ਉਰ ਮੈਂ ਗਹਿਓ, ਉਰ ਹੁੰਦਾ ਹਿਰਦਾ ਕਹਿੰਦੇ, ਗਹਿ ਹੁੰਦਾ ਫੜਨਾ ਕਹਿੰਦੇ। ਗੁਰਮੁਖੋ, ਪਰਮਾਤਮਾ ਦੇ ਨਾਮ ਨੂੰ ਹਿਰਦੇ ਨਾਲ ਘੁੱਟ ਕੇ ਫੜ ਲਈਦਾ, ਸਦਾ ਦੀ ਸੰਗਤ ਜਿਹੜੀ ਹੋ ਜਾਏ, ਹਿਰਦੇ ਵਿੱਚ ਪੱਕਾ ਵਸਾ ਲਏ, ਪਰਮਾਤਮਾ ਦੇ ਨਾਮ ਨਾਲ ਜੁੜ ਜਾਏ। ਜਿਵੇਂ ਗੁਰਮੁਖ ਪ੍ਰਚਾਰ ਕਰਦੇ ਨਾ ਹਰ ਵੇਲੇ ਜੀ, ਆਪਾਂ ਨੂੰ ਬਾਣੀ ਨਾਲ ਜੁੜਨਾ ਚਾਹੀਦਾ, ਬਾਣੀ ਨਾਲ ਜੁੜਨਾ ਚਾਹੀਦਾ, ਆਪਾਂ ਨੂੰ ਗੁਰੂ ਚਰਨਾਂ ਨਾਲ ਜੁੜਨਾ ਚਾਹੀਦਾ, ਆਪਾਂ ਨੂੰ ਗੁਰੂ ਸ਼ਬਦ ਨਾਲ ਜੁੜਨਾ ਚਾਹੀਦਾ। ਕਿਵੇਂ ਜੁੜਨਾ ਹੁੰਦਾ ਸਾਧ ਸੰਗਤ ਜੀ ਸ਼ਬਦ ਨਾਲ, ਕਿਵੇਂ ਬਾਣੀ ਨਾਲ ਜੁੜੀਦਾ, ਬਾਣੀ ਨਾਲ ਜੁੜਨ ਦਾ ਕੀ ਅਰਥ ਹੈ? ਕਹਿੰਦੇ ਗੁਰਮੁਖੋ, ਗੁਰੂ ਚਰਨੀ ਲੱਗੋ, ਬਾਣੀ ਨਾਲ ਲੱਗੋ, ਗੁਰੂ ਸ਼ਬਦ ਨਾਲ ਲੱਗਣਾ ਚਾਹੀਦਾ। ਲੱਗਣ ਦਾ ਕੀ ਅਰਥ ਹੈ? ਐਵੇਂ ਸਮਝ ਲਓ ਭਾਈ, ਇਹ ਮਹਾਰਾਜ ਜੀ ਦੀ ਬਾਣੀ, ਨਿਤਨੇਮ, ਗੁਰੂ ਸਾਹਿਬ ਜੀ ਦਾ ਉਪਦੇਸ਼, ਇਉਂ ਸਿੱਖ ਨੂੰ ਸਾਧ ਸੰਗਤ ਜੀ ਲੱਗ ਜਾਵੇ ਅਤੇ ਸਿੱਖ ਇਹਦੇ ਨਾਲ ਇਉਂ ਲੱਗ ਜਾਵੇ ਜਿਵੇਂ ਕਿਸੇ ਨਸ਼ਾਈ ਨੂੰ ਫੀਮ ਲੱਗੀ ਹੁੰਦੀ। ਫੀਮ ਲੱਗੀ ਦਾ ਅਰਥ ਸਮਝਦੇ ਜੇ ਨਾ, ਜਿਹਨੂੰ ਅਫੀਮ ਲੱਗ ਜਾਵੇ ਸਾਧ ਸੰਗਤ ਜੀ, ਅਫੀਮ ਤੋਂ ਬਿਨਾਂ ਮਰ ਜਾਂਦਾ, ਉਹ ਰਹਿ ਨਹੀਂ ਸਕਦਾ। ਜਿਹਨੂੰ ਕੋਈ ਨਸ਼ਾ ਲੱਗ ਜਾਵੇ ਨਾ, ਕਹਿੰਦੇ ਇਹਨੂੰ ਤਾਂ ਭਾਈ ਨਸ਼ਾ ਲੱਗ ਗਿਆ, ਹੁਣ ਤਾਂ ਇਹਦੇ ਨਾਲ ਹੀ ਜਾਵੇਗਾ, ਹੁਣ ਇਹ ਬਚ ਨਹੀਂ ਸਕਦਾ ਨਸ਼ੇ ਬਿਨਾਂ। ਬਸ ਜਿਵੇਂ ਕਿਸੇ ਅਮਲੀ ਨੂੰ ਅਫੀਮ ਲੱਗ ਜਾਂਦੀ ਹੈ, ਇਵੇਂ ਗੁਰੂ ਕੇ ਸਿੱਖ ਨੂੰ ਸਾਧ ਸੰਗਤ ਜੀ ਨਾਮ ਦਾ ਨਸ਼ਾ ਲੱਗ ਜਾਏ, ਜਿਵੇਂ ਉਹ ਉਹਦੇ ਤੋਂ ਬਿਨਾਂ ਨਹੀਂ ਨਾ ਬਚ ਸਕਦਾ। ਗੁਰਮੁਖ ਪਿਆਰੇ ਫਿਰ ਪਰਮਾਤਮਾ ਦੀ ਬਾਣੀ ਨਾਮ ਤੋਂ ਬਿਨਾਂ ਨਹੀਂ ਬਚ ਸਕਦੇ, ਕਿਉਂਕਿ ਲੱਗ ਗਿਆ ਇਹ, ਜਿਵੇਂ ਕੋਈ ਨਸ਼ਾ ਲੱਗ ਜਾਂਦਾ ਕਿਸੇ ਨੂੰ, ਕਿਉਂਕਿ ਨਾਮ ਵੀ ਇੱਕ ਖੁਮਾਰੀ ਹੈ ਨਾ, ਨਾਮ ਇੱਕ ਸਰੂਰ ਹੈ, ਨਾਮ ਵੀ ਇੱਕ ਨਸ਼ਾ ਹੀ ਹੈ, ਇੱਕ ਸਰੂਰ, ਇੱਕ ਖੁਮਾਰੀ, ਇੱਕ ਮਸਤੀ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਹੈ ਨਾ ਇੱਕ ਬਾਹਰ ਦਾ ਬਚਨ। ਕਹਿੰਦੇ ਬਸ ਬਾਣੀ ਨਾਲ ਲੱਗਣ ਦਾ ਅਰਥ ਹੈ ਵੀ ਬਾਣੀ ਇਉਂ ਲੱਗ ਜਾਏ ਸਿੱਖ ਨੂੰ, ਇਹਦੇ ਬਿਨਾਂ ਗੁਜ਼ਾਰਾ ਨਾ ਹੋਵੇ, ਰਹਿ ਨਾ ਸਕੇ ਇਹਦੇ ਬਿਨਾਂ, ਨਿਤਨੇਮ ਤੋਂ ਬਿਨਾਂ ਸਿੱਖ ਦੀ ਮੌਤ ਹੀ ਹੋਵੇ ਸਮਝੋ। ਇਉਂ ਉਹਦੇ ਨਾਲ ਜੁੜ ਜਾਣਾ ਗੁਰੂ ਦੇ ਸ਼ਬਦ ਦਾ ਆਸਰਾ। ਇਸ ਤਰੀਕੇ ਨਾਲ ਲੱਗਣ ਦਾ ਅਰਥ ਹੁੰਦਾ ਭਾਈ ਇਹ ਪੱਕਾ ਲੱਗ ਜਾਵੇ, ਜਿਵੇਂ ਆਪਾਂ ਨੂੰ ਪ੍ਰਸ਼ਾਦਾ ਲੱਗਾ, ਕਿਸੇ ਨੂੰ ਚਾਹ ਲੱਗੀ ਹੁੰਦੀ, ਕਿਸੇ ਨੂੰ ਨਸ਼ਾ, ਨਸ਼ਾ ਨਾ ਲੱਗੇ, ਨਾਮ ਦਾ ਹੀ ਨਸ਼ਾ ਲੱਗੇ ਸਮਝੋ, ਪਰ ਲੱਗੇ ਨਸ਼ੇ ਵਰਗੋਂ ਹੀ, ਉਹਦੇ ਬਿਨਾਂ ਗੁਜ਼ਾਰਾ ਹੀ ਨਾ ਹੋਵੇ, ਰਹਿ ਨਾ ਸਕੇ ਬੰਦਾ। ਸਤਿਗੁਰ ਕਾ ਭਾਣਾ ਮਨ ਲੈਣ ਹਰ ਨਾਮ ਰੱਖੇ ਉਰਤਾਰ। ਹਿਰਦੇ ਵਿੱਚ ਸਾਧ ਸੰਗਤ ਜੀ ਨਾਮ ਨੂੰ ਇਉਂ ਧਾਰਨ ਕਰਕੇ ਰੱਖਣਾ, ਨਾਮ ਬਿਨਾਂ ਗੁਜ਼ਾਰਾ ਹੀ ਨਾ ਹੋਵੇ, ਜੀਵਨ ਚੱਲੇ ਹੀ ਨਾ ਨਾਮ ਬਿਨਾਂ। ਆਖਾਂ ਜੀਵਾਂ ਐਸੀ ਅਵਸਥਾ ਬਣ ਜਾਏ, ਜੇ ਕਹਿੰਦੇ ਆ ਉਹਦੀ ਵਡਿਆਈ ਤਾਂ ਜੀਵਨ ਹੈ, ਵਿਸਰੈ ਮਰ ਜਾਓ, ਰੱਬ ਵਿਸਰ ਗਿਆ ਸਮਝ ਲਓ ਮੌਤ ਹੀ ਹੈ, ਪਰਮਾਤਮਾ ਚੇਤੇ ਹੀ ਨਹੀਂ ਆਇਆ। ਹਰ ਵਿਸਰਤ ਸਦਾ ਖੁਆਰੀ, ਪੰਜਵੇਂ ਪਾਤਸ਼ਾਹ ਜੀ ਦੇ ਬਚਨ, ਉਹ ਕਹਿੰਦੇ ਹਰੀ ਵਿਸਰ ਗਿਆ ਅਤੇ ਗੁਰਮੁਖੋ ਬੰਦੇ ਦੇ ਕੋਲ ਖੁਆਰੀ ਆ, ਹੋਰ ਹੈ ਕੀ ਪਰਮਾਤਮਾ ਦੇ ਵਿਸਰ ਜਾਣ ਕਰਕੇ। ਪਰਮਾਤਮਾ ਚੇਤੇ ਰਹੇ, ਹਰ ਵੇਲੇ ਚੇਤੇ ਰਹੇ, ਇਹਦਾ ਅਰਥ ਹੀ ਹੈ ਹਿਰਦੇ ਵਿੱਚ ਸਾਧ ਸੰਗਤ ਜੀ ਪਰਮਾਤਮਾ ਦੇ ਨਾਮ ਨੂੰ ਵਸਾਉਣਾ, ਵਸ ਗਿਆ। ਇੱਥੇ ਉੱਥੇ ਮੰਨੀਆਂ ਨੇ, ਫਿਰ ਕਹਿੰਦੇ ਜਿਨ੍ਹਾਂ ਨੇ ਨਾਮ ਮੰਨਿਆ ਉਹਨਾਂ ਦੀ ਦੋਵਾਂ ਥਾਵਾਂ 'ਤੇ ਮਨੌਤ ਹੁੰਦੀ, ਉਹ ਇੱਥੇ ਵੀ ਸਾਧ ਸੰਗਤ ਜੀ ਸਤਿਕਾਰੇ ਜਾਂਦੇ ਆ ਅਤੇ ਪਰਲੋਕ ਵਿੱਚ ਵੀ। ਨਾਨਕ ਜੀ ਉਪਾਏ ਕਹਿ ਲਿਖ ਨਾਲ ਧਰਮ ਬਹਾਲਿਆ, ਉੱਥੇ ਸੱਚੋ ਹੀ ਸੱਚ ਨੇ ਬੜੇ ਚੁਣ ਵੱਖ ਕੱਢਿਆ ਜਜਮਾਲਿਆ, ਉੱਥੇ ਦਾ ਅਰਥ ਹੈ ਪ੍ਰਲੋਕ ਵਿੱਚ ਵੀ। ਫਿਰ ਮਹਾਰਾਜ ਦੇ ਬਚਨ ਕਹਿੰਦੇ ਜੇ ਮੋਹਾਕਾ ਘਰ ਮੋਹਿਆ ਘਰ ਮੋਹ ਪਿਤਰੀ ਦੇ ਅੱਗੇ ਵਸਤ ਸੁਜਾਣੀ ਹੈ, ਪਿਤਰੀ ਅੱਗੇ ਦਾ ਅਰਥ ਹੈ ਉੱਥੇ ਪ੍ਰਲੋਕ ਵਿੱਚ। ਫਿਰ ਸਲੋਕ ਆਪਾਂ ਰੋਜ਼ ਜਪਜੀ ਸਾਹਿਬ ਦਾ ਪੜ੍ਹਦੇ ਹਾਂ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੁਰਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਧਰਮਰਾਜ ਦੀ ਹਜ਼ੂਰੀ 'ਚ ਤੇਰੀਆਂ ਚੰਗਿਆਈਆਂ ਬੁਰਿਆਈਆਂ ਵਾਚੀਆਂ ਜਾਣਗੀਆਂ, ਤੇਰੇ ਪਾਪ ਪੁੰਨ ਵਾਚੇ ਜਾਣਗੇ, ਦੇਖੇ ਜਾਣਗੇ, ਲੇਖਾ ਹੋਵੇਗਾ। ਕਿੱਥੇ ਹੋਵੇਗਾ? ਧਰਮ ਹਦੂਰ, ਧਰਮ ਦੀ ਹਜ਼ੂਰੀ ਵਿੱਚ, ਧਰਮਰਾਜ ਦੇ ਦਰਗਾਹ 'ਚ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ। ਆਪਣੇ ਕੀਤੇ ਕਰਮਾਂ ਕਰਕੇ ਕੋਈ ਪਰਮਾਤਮਾ ਤੋਂ ਦੂਰ, ਕੋਈ ਪਰਮਾਤਮਾ ਦੇ ਨੇੜੇ। ਫਿਰ ਮਹਾਰਾਜ ਦੇ ਵਚਨ, ਵੱਡਾ ਹੋਆ ਦੁਨੀਦਾਰ, ਗੱਲ ਸੰਗਲ ਕੱਪ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਏ। ਇੱਥੇ ਤਾਂ ਕਹਿੰਦੇ ਦੁਨੀਆਦਾਰੀ ਵੱਡਾ ਨਾਂ ਰਖਾ ਕੇ ਬੜੀ ਆਪਣੇ ਹੁਕਮ ਚਲਾ ਰਹੇ, ਮਰਜ਼ੀ ਕਰ ਲਈ, ਪਰ ਕਹਿੰਦੇ ਅੱਗੇ ਕਰਨੀ ਕੀਰਤ ਵਾਚੀ ਹੈ, ਅੱਗੇ ਤੇਰੀ ਕਰਨੀ ਵੇਖੀ ਜਾਣੀ ਹੈ, ਉੱਥੇ ਨਹੀਂ ਫਿਰ ਕੋਈ ਸਿਫਾਰਸ਼ ਚੱਲਣੀ। ਉੱਥੇ ਤਾਂ ਜੋ ਕਰਮ ਕੀਤੇ, ਜੋ ਕੀਤਾ ਸੀ ਸੰਸਾਰ, ਕਰਨੀ ਦਾ ਅਰਥ ਹੁੰਦਾ ਜੋ ਕੀਤਾ ਉਹ ਦੇਖਿਆ ਜਾਵੇਗਾ। ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ। ਫਿਰ ਮਹਾਰਾਜ ਕਹਿੰਦੇ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਤਲਬਾ ਪੌਸਣ ਆਕੀਆਂ ਬਾਕੀ ਜਿਨ੍ਹਾਂ ਰਹੀ। ਕਹਿੰਦੇ ਜਿਨ੍ਹਾਂ ਦਾ ਬਾਕੀ ਬਚਦਾ ਹੋਇਆ ਨਾ, ਲੇਖਾ ਮੁੱਕਾ ਨਹੀਂ ਅਜੇ, ਫਿਰ ਉਹਨਾਂ ਨੂੰ ਸਾਧ ਸੰਗਤ ਜੀ ਖਿੱਚਿਆ ਜਾਵੇਗਾ, ਉੱਥੇ ਤਾੜਨਾ ਕੀਤੀ ਜਾਵੇਗੀ। ਧਰਮ ਰਾਏ ਜਬ ਲੇਖਾ ਮੰਗਿਆ, ਕਿਆ ਮੁੱਖ ਲੈ ਕੇ ਜਾਹੇਗਾ। ਉੱਥੇ ਇਹਦਾ ਅਰਥ ਹੈ ਵੀ ਇਸ ਲੋਕ ਤੋਂ ਬਾਅਦ ਵੀ ਸਾਧ ਸੰਗਤ ਜੀ ਕੋਈ ਨਾ ਕੋਈ ਐਸਾ ਲੋਕ ਹੈ ਜਿੱਥੇ ਕੋਈ ਗੱਲ, ਜਿੱਥੋਂ ਦੀ ਗੱਲ ਚੱਲਦੀ ਗੁਰਬਾਣੀ ਵਿੱਚ ਘੜੀ ਮੁੜੀ। ਤਾਂ ਇੱਥੇ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤਾ, ਐਥੇ ਉੱਥੇ ਮੰਨੀਆਂ ਹਰ ਨਾਮ ਲੱਗੇ ਵਪਾਰ। ਜਿਹਨਾਂ ਨਾਮ ਦਾ ਵਪਾਰ ਕੀਤਾ ਗੁਰਮੁਖੋ, ਜਿਹੜੇ ਨਾਮ ਦੇ ਵਪਾਰ ਵਿੱਚ ਲੱਗੇ ਨੇ, ਉਹ ਇੱਥੇ ਅਤੇ ਉੱਥੇ ਦੋਵਾਂ ਲੋਕਾਂ 'ਚ ਮੰਨੇ ਜਾਂਦੇ, ਦੋਨਾਂ ਲੋਕਾਂ 'ਚ। ਗੁਰੂ ਅਮਰਦਾਸ ਮਹਾਰਾਜ ਜੀ ਤੋਂ ਪੰਡਿਤ ਦੁਰਗਾਦਾਸ ਨੇ ਸਾਧ ਸੰਗਤ ਜੀ ਦੋਨਾਂ ਲੋਕਾਂ ਦੇ ਸੁੱਖ ਮੰਗੇ ਸਨ। ਨੇੜੇ ਪਿੰਡ ਦਾ ਰਹਿਣ ਵਾਲਾ ਸੀ, ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਤਖ਼ਤ 'ਤੇ ਸੁਭਾਏਮਾਨ ਹੋਏ, ਸੰਗਤਾਂ ਨੇ ਨਮਸਕਾਰ ਕੀਤੀ, ਗੁਰਤਾ ਗੱਦੀ ਦੇ ਸੰਘਾਸਨ ਉੱਤੇ ਬੈਠ ਗਏ, ਫਿਰ ਉਹਨੇ ਦੁਰਗਾਦਾਸ ਨੇ ਮਹਾਰਾਜ ਤੋਂ ਮੰਗਿਆ ਸੀ, ਜਦੋਂ ਮੰਗਣ ਕਿਉਂਕਿ ਕਦੀ ਸੇਵਾ ਕੀਤੀ ਸੀ ਉਹਨੇ ਪਹਿਲਾਂ ਮਹਾਰਾਜ ਦੀ, ਉਹਨੇ ਆਖਿਆ ਮਹਾਰਾਜ ਹੁਣ ਮੈਨੂੰ ਦਿਓ ਉਸ ਸੇਵਾ ਦਾ ਫਲ। ਗੁਰੂ ਸਾਹਿਬ ਨੇ ਆਖਿਆ ਮੰਗ ਲਾ ਫਿਰ ਭਾਈ ਦੁਰਗਾਦਾਸ, ਕੀ ਮੰਗਦਾ ਤੂੰ, ਪਰ ਇੱਕ ਹੀ ਤੇਰੀ ਅਸੀਂ ਮੰਗ ਪੂਰੀ ਕਰਨੀ, ਤੇਰੀ ਮਰਜ਼ੀ ਹੈ ਤਾਂ ਮੁਕਤੀ ਮੰਗ ਲਈ ਪਰਲੋਕ ਦਾ ਸੁੱਖ, ਤੇਰੀ ਮਰਜ਼ੀ ਹੈ ਇੱਥੋਂ ਦੇ ਸੁੱਖ ਮੰਗ ਲਾ, ਮਾਇਆ ਖੁੱਲ੍ਹੀ, ਇੱਜ਼ਤ ਮਾਣ, ਜੋ ਮਰਜ਼ੀ। ਉਹਨੇ ਹੱਥ ਜੋੜ ਕੇ, ਵਿਦਵਾਨ ਸੀ ਨਾ ਉਹਨੇ ਬੇਨਤੀ ਕੀਤੀ, ਉਹ ਕਹਿਣ ਲੱਗਾ ਜੇ ਧਨ ਦੇ ਨਾਮ ਦੇਹ ਨਾ ਜਨ ਕਹੋ, ਨਾਮ ਬਿਨਾਂ ਜਨ ਜੰਮਪੁਰ ਜਾਵੇ। ਆਖਿਆ ਮਹਾਰਾਜ ਜੇ ਮੈਂ ਧਨ ਮੰਗ ਲਿਆ ਧਨ ਤਾਂ ਤੁਸੀਂ ਦੇ ਦਿਓਗੇ, ਪਰ ਜੇ ਨਾਮ ਨਾ ਦਿੱਤਾ, ਨਾਮ ਤੋਂ ਬਿਨਾਂ ਤਾਂ ਜੰਮਪੁਰੀ ਨੂੰ ਜਾਣਾ ਪਵੇਗਾ ਫਿਰ ਮੈਨੂੰ। ਤੇ ਮਹਾਰਾਜ ਨੇ ਆਖਿਆ ਫਿਰ ਤੂੰ ਧੰਨ ਰਹਿਣ ਦੇ ਨਾਮ ਮੰਗ ਲੈ। ਤੇ ਉਹ ਵਿਦਵਾਨ ਸੀ ਉਹ ਕਹਿਣ ਲੱਗਾ ਨਾਮ ਦੇ ਧੰਨ ਦੇ ਨਾ ਜਨ ਕੋ, ਧੰਨ ਬਿਨਾਂ ਜਨ ਜੱਗ ਨਾ ਸੁਹਾਵੇ। ਉਹ ਕਹਿੰਦਾ ਮਹਾਰਾਜ ਨਾਮ ਦੇ ਦਿਓ ਕਿ ਮੈਨੂੰ ਪਤਾ ਉੱਥੇ ਤੇ ਫਿਰ ਮੈਂ ਸੱਚਖੰਡ ਹੀ ਜਾਵਾਂਗਾ, ਪਰ ਲੋਕ ਤੇ ਮੇਰਾ ਉਜਲਾ ਹੋ ਜਾਏਗਾ, ਪਰ ਜੇ ਧੰਨ ਨਾ ਦਿੱਤਾ ਤੇ ਧੰਨ ਬਿਨਾਂ ਸੰਸਾਰ 'ਚ ਨਹੀਂ ਕੋਈ ਪੁੱਛਦਾ, ਫਿਰ ਇੱਥੇ ਨਹੀਂ ਕੋਈ ਸੋਭਾ ਪੈਂਦੀ। ਮਹਾਰਾਜ ਨੇ ਕਿਹਾ ਫਿਰ ਦੱਸ ਤੂੰ ਤਾਂ ਦੋਵੇਂ ਗੱਲਾਂ ਰੱਖੀ ਜਾਂਦਾ। ਉਹ ਕਹਿੰਦਾ ਜੇ ਧੰਨ ਦਿਓ ਨਾਮ ਨਾ ਦਿਓ ਤੇ ਮੈਨੂੰ ਉੱਥੇ ਜਾਵਾਂ ਦੇ ਵੱਸ ਪੈਣਾ ਪਵੇਗਾ। ਮਹਾਰਾਜ ਨੇ ਆਖਿਆ ਨਾਮ ਮੰਗ ਲਾ। ਕਹਿੰਦਾ ਜੇ ਨਾਮ ਦੇ ਦਿੰਦੇ, ਜੇ ਧੰਨ ਨਹੀਂ ਦਿੰਦੇ ਫਿਰ ਇੱਥੇ ਅੱਡੀਆਂ ਰਗੜ ਰਗੜ ਕੇ ਮਰਾਂਗਾ ਤੁਹਾਡਾ ਸਿੱਖ ਤੇ ਫਿਰ। ਫਿਰ ਮਹਾਰਾਜ ਆਖਿਆ ਦੱਸ। ਉਹਨਾਂ ਕਹਿੰਦਾ ਜੀ ਦੋਵੇਂ ਪਾਸਿਓਂ ਦੀ ਕਿਰਪਾ ਕਰੋ, ਦੋਵੇਂ ਮੁੱਠਾਂ ਖੋਲ੍ਹ ਦਿਓ, ਤੁਹਾਨੂੰ ਕੋਈ ਘਾਟਾ ਕਿਸੇ ਪਾਸਿਓਂ? ਦੋਵੇਂ ਕਿਰਪਾ ਕਿਉਂ ਨਹੀਂ ਕਰਦੇ, ਇੱਥੋਂ ਵਾਲੀ ਵੀ ਉੱਥੋਂ ਵਾਲੀ ਵੀ? ਬੜੇ ਖੁਸ਼ ਹੋਏ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ। ਉਹਨਾਂ ਆਖਿਆ ਤੈਨੂੰ ਮੰਗਣਾ ਬੜੇ ਤਰੀਕੇ ਨਾਲ ਆਉਂਦਾ ਦੁਰਗਾ ਦਾਸ ਸਾਹਿਬ। ਉਹਨੇ ਕਿਹਾ ਮਹਾਰਾਜ ਤੁਸੀਂ ਦਾਤੇ ਜੇ, ਕਿਉਂ ਨਾ ਮੰਗੀਏ ਤੁਹਾਡੇ ਤੋਂ? ਤੁਸੀਂ ਦੋਵਾਂ ਲੋਕਾਂ ਵਾਲੀ ਕਿਰਪਾ ਕਰੋ, ਇੱਕ ਨਹੀਂ। ਫਿਰ ਮਹਾਰਾਜ ਨੇ ਸਾਧ ਸੰਗਤ ਜੀ ਉਹਦੇ 'ਤੇ ਕਿਰਪਾ ਕੀਤੀ, ਦੋਨੇ ਲੋਕ ਹੀ ਸਵਾਰ ਦਿੱਤੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਇੱਥੇ ਵੀ ਸੁਖੀ ਉੱਥੇ ਵੀ ਮੁੱਖ ਉਜਲਾ, ਇੱਥੇ ਉੱਥੇ ਮੰਨੀਆਂ ਹਰ ਨਾਮ ਲੱਗੇ ਵਾਪਾਰ, ਇੱਥੇ ਅਤੇ ਉੱਥੇ ਦੋਵਾਂ ਥਾਵਾਂ 'ਤੇ ਸਾਧ ਸੰਗਤ ਜੀ ਉਹਨਾਂ ਦਾ ਮੁੱਖ ਉਜਲਾ ਸਤਿਕਾਰ ਉਹਨਾਂ ਦੀ ਮਨਾਉਤ ਹੈ ਜਿਹੜੇ ਨਾਮ ਦੇ ਵਪਾਰ ਵਿੱਚ ਲੱਗੇ ਹੋਣ। ਨਾਮ ਦੇ ਵਪਾਰੀ ਦਾ ਜ਼ਿਕਰ ਬਹੁਤ ਵਾਰ ਆਇਆ, ਕਹਿੰਦੇ ਨੇ ਜਿੰਨੇ ਸੰਸਾਰ 'ਤੇ ਆਪਾਂ ਜੀਵ ਆਏ ਸਾਰੇ ਵਪਾਰੀ ਹਾਂ ਅਤੇ ਨਾਮ ਦਾ ਵਪਾਰ ਕਰਨ ਆਏ ਅਸਲ ਵਿੱਚ। ਪਰ ਵਪਾਰੀ ਸਾਧ ਸੰਗਤ ਜੀ ਜੇ ਇਸ ਗੱਲ ਦਾ ਖਿਆਲ ਰੱਖੇ ਵੀ ਮੈਂ ਵਪਾਰ ਕਰਨ ਵਾਸਤੇ ਆਇਆਂ, ਕਦੀ ਵਿਚਾਰ ਕਰਨਾ ਵਪਾਰੀ ਦਾ ਵਪਾਰ ਸਾਧ ਸੰਗਤ ਜੀ ਕਿਤੇ ਹੋਰ ਹੁੰਦਾ ਅਤੇ ਰਿਹਾਇਸ਼ ਕਿਤੇ ਹੋਰ ਹੁੰਦੀ। ਵਪਾਰ ਉਹਨੇ ਕਿਤੇ ਕਰਨਾ, ਕਦੇ ਕਿਤੇ ਕਰਨਾ, ਰਹਿਣਾ ਆਣ ਕੇ ਕਿਤੇ ਹੋਰ ਹੁੰਦਾ। ਜੇ ਇਸ ਗੱਲ ਦੀ ਉਹਨੂੰ ਸੋਝੀ ਹੋਵੇ ਵੀ ਇਹ ਮੈਂ ਵਪਾਰ ਕਰਨਾ ਅਤੇ ਜਿੱਥੇ ਰਹਿ ਰਿਹਾ ਉੱਥੇ ਇਸ ਵਪਾਰ ਕਰਕੇ ਸੁੱਖ ਲੈਣਾ, ਵਪਾਰ ਉਹ ਬਾਜ਼ਾਰ 'ਚ ਕਰਦਾ ਸੁੱਖ ਆਪਣੇ ਘਰ ਮਾਣਦਾ, ਰਿਹਾਇਸ਼ ਲਈ ਉਹਦਾ ਘਰ ਵੱਖਰਾ ਹੁੰਦਾ। ਇਸ ਗੱਲ ਦੀ ਜੇ ਜੀਵ ਨੂੰ ਸੋਝੀ ਆ ਜਾਏ ਵੀ ਇੱਥੇ ਮੈਂ ਵਪਾਰ ਕਰਨਾ, ਸਵਾਸਾਂ ਦੀ ਮੇਰੇ ਕੋਲ ਪੂੰਜੀ ਆ ਨਾਮ ਦਾ ਵਪਾਰ ਕਰਕੇ, ਅਤੇ ਜਿਹੜਾ ਮੈਂ ਰਾਸਲ ਟਿਕਾਣਾ ਜਦੋਂ ਉੱਥੇ ਗਿਆ ਇਹਦੇ ਕਰਕੇ ਮੈਨੂੰ ਉੱਥੇ ਸੁੱਖ ਮਿਲਣਾ। ਫਿਰ ਸਮਝ ਲਓ ਭਾਈ ਉਹ ਲਾਹ ਖੱਟ ਕੇ ਗਿਆ ਵਪਾਰ ਤੋਂ, ਕਿਉਂਕਿ ਵਪਾਰ 'ਚ ਕਈਆਂ ਨੂੰ ਲਾਹਾ ਹੁੰਦਾ, ਕਈਆਂ ਨੂੰ ਘਾਟਾ ਪੈ ਜਾਂਦਾ। ਫਿਰ ਤਾਂ ਲਾਹਾ ਖੱਟ ਲਿਆ, ਕਈ ਘਾਟਾ ਹੀ ਕੁਆ ਕੇ ਚਲੇ ਜਾਂਦੇ। ਇਸੇ ਲਈ ਮਹਾਰਾਜ ਨੇ ਕਈਆਂ ਨੂੰ ਸਾਧ ਸੰਗਤ ਜੀ ਰਾਤ ਦੇ ਵਪਾਰੀ ਆਖਿਆ। ਪਹਿਲੇ ਪਹਿਰੇ ਰੈਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ। ਰੈਣ ਕੇ ਵਣਜਾਰਿਆ ਕਿਉਂ ਆਖਿਆ? ਵੀ ਰਾਤ ਦਿਆ ਵਪਾਰੀਆ, ਪਹਿਲਾ ਪੈਰ ਜਦੋਂ ਸ਼ੁਰੂ ਹੋਇਆ ਜਦੋਂ ਜਨਮ ਹੋਇਆ, ਫਿਰ ਦੂਸਰਾ ਪੈਰ ਸ਼ੁਰੂ, ਤਾਂ ਵੀ ਕਹਿੰਦੇ ਨੇ ਦੂਜੇ ਪਹਿਰੇ ਰੈਣ ਕੇ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਤੀਜੇ ਪਹਿਰੇ ਰੈਣ ਕੇ ਵਣਜਾਰਿਆ ਮਿੱਤਰਾ, ਧਨ ਜੋਬਨ ਸੁਚਿਤ। ਚੌਥੇ ਪਹਿਰੇ ਰੈਣ ਕੇ ਵਣਜਾਰਿਆ ਮਿੱਤਰਾ, ਲਾਵੀ ਆਇਆ ਖੇਤ। ਚਾਰ ਪਹਿਰ ਉਮਰ ਦੇ ਬਣਾਏ ਮਹਾਰਾਜ ਨੇ ਅਤੇ ਆਖਿਆ ਰਾਤ ਦਾ ਵਣਜਾਰਾ ਹੀ ਹੈ ਹਰੇਕ ਨੂੰ, ਰਾਤ ਦਾ ਵਪਾਰੀ। ਕਿਉਂ ਇਸ ਲਈ ਆਖਿਆ? ਕਹਿੰਦੇ ਨੇ ਜਿਹੜਾ ਰਾਤ ਦਾ ਵਪਾਰੀ, ਰਾਤ ਸਾਧ ਸੰਗਤ ਦੀ ਸੌਂ ਕੇ ਬਤੀਤ ਹੁੰਦੀ ਬੰਦੇ ਦੀ, ਅਤੇ ਸੁੱਤੇ ਪਏ ਬੰਦੇ ਨੂੰ ਸਮਾਂ ਲੰਘਦੇ ਦਾ ਪਤਾ ਨਹੀਂ ਲੱਗਦਾ। ਜੇ ਜਾਗਦਾ ਹੋਵੇ, ਦੇਖੋ ਆਪਾਂ ਜਾਗਦੇ ਹਾਂ ਤਾਂ ਕਿੰਨੀ ਵਾਰ ਦਿਨ 'ਚ ਘੜੀ ਵੱਲੇ ਦੇਖਣਾ ਹੁੰਦਾ, ਕਿੱਥੇ ਕੁ ਚਲੀ ਗਈ ਹੈ, ਕਿੰਨਾ ਕੁ ਸਮਾਂ ਹੋ ਗਿਆ। ਜਾਗਦੇ ਬੰਦੇ ਦਾ ਖਿਆਲ ਹੁੰਦਾ ਸਮੇਂ ਵੱਲ, ਬਲਕਿ ਕੰਮ ਕਰਦਾ ਹੋਵੇ ਬੰਦਾ ਜੇ ਬਹੁਤਾ ਥੱਕਿਆ ਤਾਂ ਘੜੀ ਮੁੜੀ ਘੜੀ ਵੱਲ ਦੇਖੇਗਾ, ਤੁਰਦੀ ਨਹੀਂ ਅੱਜ ਤਾਂ, ਇੰਨਾ ਹੀ ਸਮਾਂ ਹੋਇਆ ਅਜੇ। ਜਾਗਦਾ ਤਾਂ ਘੜੀ ਵੱਲੇ ਦੇਖਦਾ ਨਾ, ਜੇ ਸੁੱਤਾ ਹੋਵੇ ਫਿਰ ਕੀ ਘੜੀ ਦੇਖੇਗਾ। ਸੁੱਤੇ ਪਏ ਨੂੰ ਕਈ ਵਾਰ 8-9 ਘੰਟੇ ਸੌਂ ਕੇ ਸਾਧ ਸੰਗਤ ਜੀ, ਫਿਰ ਬੰਦਾ ਕਈ ਵਾਰ ਉੱਠ ਕੇ ਕਹਿੰਦਾ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਸਮਾਂ ਲੰਘ ਗਿਆ, ਕਿਉਂਕਿ ਸੁੱਤੇ ਦਾ ਲੰਘ ਗਿਆ ਨਾ, ਇਸ ਕਰਕੇ ਸਮੇਂ ਦਾ ਪਤਾ ਨਹੀਂ ਲੱਗਾ। ਸੁੱਤੇ ਪਏ ਬੰਦੇ ਨੂੰ ਸਮੇਂ ਦੇ ਲੰਘਣ ਦਾ ਪਤਾ ਨਹੀਂ ਲੱਗਦਾ। ਰਾਤ ਦਾ ਵਪਾਰੀ ਮਹਾਰਾਜ ਨੇ ਤਾਂ ਆਖਿਆ, ਕਹਿੰਦੇ ਤੂੰ ਤਾਂ ਸੌਂ ਗਿਆ, ਹੈ ਤਾਂ ਵਪਾਰੀ ਸਾਂ ਪਰ ਤੂੰ ਸੌਂ ਗਿਆ ਭਾਈ, ਹੁਣ ਤੈਨੂੰ ਪਤਾ ਨਹੀਂ ਲੱਗ ਰਿਹਾ ਉਮਰ ਕਿਵੇਂ ਲੰਘ ਰਹੀ, ਸੁਪਨੇ ਦੀ ਤਰ੍ਹਾਂ ਹੀ ਲੰਘ ਗਈ ਸਾਰੀ ਉਮਰ। ਰਾਤ ਦਾ ਵਪਾਰੀ ਆ, ਆ ਕੇ ਸੌਂ ਗਿਆ, ਕਰਨਾ ਤਾਂ ਵਪਾਰ ਸੀ, ਹੈ ਤਾਂ ਵਪਾਰੀ ਸਾਂ ਪਰ ਤੂੰ ਤਾਂ ਸੌਂ ਗਿਆ ਆ ਕੇ, ਸੁੱਤੇ ਪਏ ਨੂੰ ਤਾਂ ਪਤਾ ਨਾ ਲੱਗੇਗਾ ਕਿ ਸਮਾਂ ਲੰਘ ਕਿਹੜੇ ਵੇਲੇ ਗਿਆ ਸਾਰਾ। ਅਖੀਰਲਾ ਪੜਾਅ ਜਦੋਂ ਆ ਜਾਂਦਾ ਸਰੀਰ ਦਾ, ਉਦੋਂ ਕਈ ਵਾਰੀ ਅੱਖ ਖੁੱਲ੍ਹਦੀ, ਕਈ ਵਾਰੀ ਉਦੋਂ ਵੀ ਨਹੀਂ ਖੁੱਲ੍ਹਦੀ। ਇਸ ਲਈ ਮਹਾਰਾਜ ਨੇ ਰਾਤ ਦਾ ਵਪਾਰੀ ਆਖਿਆ। ਉਹ ਕਹਿੰਦੇ ਭਾਈ ਗੁਰਮੁਖਾ ਜਾਗ, ਵਪਾਰੀ ਆ ਤਾਂ ਜਾਗ ਕੇ ਵਪਾਰ ਕਰੇਗਾ ਤਾਂ ਲਾਹਾ ਕੱਟੇਗਾ, ਤਾਂ ਤੈਨੂੰ ਪਤਾ ਲੱਗੇਗਾ ਸਮਾਂ ਲੰਘਦਾ ਜਾਂਦਾ। ਇੱਥੇ ਉੱਥੇ ਮੰਨੀਆਂ ਹਰ ਨਾਮ ਲੱਗੇ ਵਪਾਰ, ਕਹਿੰਦੇ ਜਿਹੜੇ ਨਾਮ ਦੇ ਵਪਾਰ 'ਚ ਲੱਗੇ ਨੇ ਗੁਰਮੁਖੋ, ਇੱਥੇ ਉੱਥੇ ਦੋਵਾਂ ਥਾਵਾਂ 'ਤੇ ਉਹਨਾਂ ਦਾ ਸਤਿਕਾਰ ਉਹ ਮੰਨੇ ਜਾਂਦੇ, ਦੋਨਾਂ ਥਾਵਾਂ 'ਤੇ ਉਹਨਾਂ ਦੀ ਮਨਾਵਤ ਹੁੰਦੀ। ਗੁਰਮੁਖ ਸ਼ਬਦ ਸੰਜਾਪਦੇ, ਕਹਿੰਦੇ ਗੁਰਮੁਖ ਸ਼ਬਦ ਦੁਆਰਾ ਸਾਧ ਸੰਗਤ ਜੀ ਪਛਾਣੇ ਜਾਂਦੇ ਪਰਲੋਕ ਵਿੱਚ, ਕਿਉਂਕਿ ਸ਼ਬਦ ਉਹਨਾਂ ਦੀ ਪ੍ਰਵਾਨਾ ਬਣ ਜਾਂਦਾ ਰਾਹ ਦਾ ਵੀ। ਸ਼ਬਦ ਉਹਨਾਂ ਦੇ ਸਾਧ ਸੰਗਤ ਜੀ ਹੱਥ ਵਿੱਚ ਉਹ ਨਿਸ਼ਾਨ ਹੁੰਦਾ, ਜਿਸ ਕਰਕੇ ਗੁਰਮੁਖ ਦੀ ਪਛਾਣ ਹੋ ਜਾਂਦੀ ਭਾਈ ਇਹ ਗੁਰਮੁਖ ਹੈ। ਸ਼ਬਦ ਦਾ ਆਸਰਾ, ਕਿਉਂਕਿ ਸ਼ਬਦ ਨਾਲ ਹੀ ਜਾਂਦਾ ਨਾ ਬੰਦੇ ਦੇ, ਸ਼ਬਦ ਦਾ ਵਾਸਾ ਜਿਹੜਾ ਸਾਧ ਸੰਗਤ ਜੀ ਜਿੰਦ ਨਾਲ ਹੁੰਦਾ, ਸਰੀਰ ਨਾਲ ਨਹੀਂ। ਮਹਾਰਾਜ ਦੇ ਬਚਨ ਉਹ ਕਹਿੰਦੇ ਨੇ ਗੁਰਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕਾ ਜਲੇ। ਗੁਰਮੁਖੋ ਕਹਿੰਦੇ ਜਿਹੜੀ ਚੀਜ਼ ਜਿੰਦ ਨਾਲ ਪ੍ਰਾਣਾ 'ਚ ਵੱਸ ਗਈ ਨਾ, ਜਿੰਦ 'ਚ ਜਿਸਦਾ ਵਾਸਾ ਹੋ ਗਿਆ, ਉਹਨੂੰ ਪਾਣੀ ਨਹੀਂ ਡੋਬ ਸਕਦਾ, ਅੱਗ ਨਹੀਂ ਸਾੜ ਸਕਦੀ, ਚੋਰ ਉਹਨੂੰ ਚਰਾ ਕੇ ਨਹੀਂ ਲਿਜਾ ਸਕਦਾ। ਗੁਰਕਾ ਬਚਨ ਵਸੈ ਜੀ ਨਾਲੇ, ਸਤਿਗੁਰ ਸਿੱਖ ਕੋ ਜੀ ਨਾਲ ਸੁਮਾਰੈ। ਪੰਜਵੇਂ ਪਾਤਸ਼ਾਹ ਦੇ ਬਚਨ ਸੁਖਣੀ ਸਾਹਿਬ ਕਹਿੰਦੇ ਸਤਿਗੁਰੂ ਅਤੇ ਗੁਰਮੁਖੋ ਸਿੱਖ ਦੀ ਜਿੰਦ ਨਾਲ ਜਾ ਕੇ ਸੰਭਾਲ ਕਰਦਾ, ਇਕੱਲੇ ਸਰੀਰ ਨਾਲ ਨਹੀਂ। ਜੇ ਸਰੀਰ ਤੱਕ ਹੀ ਗੁਰੂ ਦੀ ਕਿਰਪਾ ਵਰਤਣੀ ਹੋਵੇ, ਜਦੋਂ ਸਰੀਰ ਛੁੱਟ ਗਿਆ ਫਿਰ ਅੱਗੇ ਕੌਣ ਰਾਖੀ ਕਰੇਗਾ? ਜਦੋਂ ਭੌਰੋ ਡਾਰੀ ਮਾਰ ਜਾਵੇ, ਜੀਵਾਤਮਾ ਨਿਕਲ ਜਾਵੇ ਸਰੀਰ 'ਚੋਂ, ਫਿਰ ਅੱਗੇ ਕੌਣ ਸੰਭਾਲੇਗਾ? ਪਰ ਕਹਿੰਦੇ ਗੁਰੂ ਦਾ ਵਚਨ ਤਾਂ ਗੁਰਮੁਖੋ ਜਿੰਦ ਨਾ ਵੱਸਦਾ, ਜਿੰਦ ਜਿਸ ਪਾਸੇ ਨੂੰ ਜਾਵੇਗੀ ਸ਼ਬਦ ਨਾਲ ਹੀ ਜਾਵੇਗਾ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਂ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸੰਤ। ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਸੂਹੀ ਰਾਗ 'ਚ, ਉਹ ਕਹਿੰਦੇ ਸੱਜਣ ਅਤੇ ਗੁਰਮੁਖ ਉਹਨੂੰ ਆਖੀਦਾ ਜਿਹੜਾ ਉੱਥੇ ਵੀ ਕੋਲ ਹੀ ਖੜਾ ਦਿਸੇ ਜਿੱਥੇ ਲੇਖਾ ਪੁੱਛਿਆ ਜਾਣਾ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਂ, ਕਹਿੰਦੇ ਸੱਜਣ ਤਾਂ ਉਹ ਨੇ ਜਦੋਂ ਮੈਂ ਚੱਲਾਂ ਉਦੋਂ ਵੀ ਮੇਰੇ ਨਾਲ ਚੱਲਣ। ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ, ਜਦੋਂ ਲੇਖਾ ਮੰਗਿਆ ਜਾਵੇਗਾ ਉੱਥੇ ਵੀ ਸੱਜਣ ਕੋਲ ਹੀ ਖੜਾ ਦਿਸੇ। ਫਿਰ ਉਹ ਸੱਜਣ ਸਾਧ ਸੰਗਤ ਜੀ ਫਿਰ ਗੁਰੂ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ, ਕਿਉਂਕਿ ਉੱਥੇ ਹੋਰ ਤਾਂ ਕੋਈ ਜਾ ਨਹੀਂ ਸਕੇਗਾ। ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸਾਹਾਂ ਦੇ ਸਾਹੋ, ਸੱਜਣ ਤਾਂ ਫਿਰ ਸੱਚਾ ਪਾਤਸ਼ਾਹ ਹੀ ਹੈ ਜਿਹੜਾ ਉੱਥੇ ਵੀ ਇੱਥੇ ਵੀ ਦੋਵਾਂ ਥਾਵਾਂ 'ਤੇ ਕੋਲ ਹੀ ਖੜਾ ਨਜ਼ਰ ਹੀ ਪਵੇ, ਜਿਹੜਾ ਜਿੰਦ ਨਾਲ ਵੀ ਸਾਧ ਸੰਗਤ ਜੀ ਜਾ ਕੇ ਸਹਾਇਤਾ ਕਰੇ, ਇਕੱਲੇ ਸਰੀਰ ਨਾਲ ਨਹੀਂ। ਸਰੀਰ ਜਦੋਂ ਰਹਿ ਜਾਵੇਗਾ, ਜਦੋਂ ਜਿੰਦ ਉਡਾਰੀ ਮਾਰੇਗੀ ਅਗਲੇ ਸਫ਼ਰ ਵਾਸਤੇ, ਉਦੋਂ ਪਰਮਾਤਮਾ ਦਾ ਬਚਨ ਹੀ ਨਾਲ ਜਾਵੇਗਾ, ਗੁਰੂ ਦੀ ਕਿਰਪਾ ਜਿੰਦ ਦੇ ਨਾਲ ਹੀ ਜਾਵੇਗੀ। ਗੁਰਮੁਖ ਸ਼ਬਦ ਸੰਜਾਪਦੇ, ਮਹਾਰਾਜ ਕਹਿੰਦੇ ਗੁਰਮੁਖ ਤਾਂ ਸ਼ਬਦ ਦੁਆਰਾ ਪਛਾਣੇ ਜਾਂਦੇ ਆ, ਪਛਾਣ ਹੁੰਦੀ ਸ਼ਬਦ ਦਾ ਆਸਰਾ, ਕਿਉਂਕਿ ਸ਼ਬਦ ਨਾਲ ਹੀ ਸਾਧ ਸੰਗਤ ਜੀ ਮਰਕਜ ਕਰਦਾ ਜਿੰਦ ਦੇ। ਤਿੱਤ ਸੱਚਾ ਦਰਬਾਰ, ਕਹਿੰਦੇ ਉਸ ਸੱਚੇ ਦਰਬਾਰ ਵਿੱਚ ਸ਼ਬਦ ਕਰਕੇ ਗੁਰਮੁਖ ਪਛਾਣੇ ਜਾਣਗੇ, ਭਾਈ ਇਹ ਸ਼ਬਦ ਪੜ੍ਹਨ ਵਾਲਾ ਇਹ ਨਾਮ ਦਾ ਰਸੀਆ ਸੀ, ਇਸ ਕਰਕੇ ਇਹਨੂੰ ਲੇਖਾ ਨਹੀਂ ਪੁੱਛ ਸਕਦੇ। ਪਰਮਾਤਮਾ ਦੇ ਦਰਬਾਰ ਵਿੱਚ ਸ਼ਬਦ ਕਰਕੇ ਗੁਰਮੁਖਾਂ ਦੀ ਪਛਾਣ ਹੈ। ਸੱਚਾ ਸ਼ਬਦ ਦਾ ਖਰਚ ਸੱਚ, ਕਹਿੰਦੇ ਜਿਹਨਾਂ ਨੇ ਨਾਮ ਦਾ ਸੱਚਾ ਸਾਧ ਸੰਗਤ ਜੀ ਖਰਚਾ ਆਪਣੇ ਪੱਲੇ ਬੰਨਦਾ, ਖਰਚ ਬੰਨ ਚੰਗਿਆਈਆਂ, ਚੰਗਿਆਈਆਂ ਦਾ ਖਰਚਾ ਪੱਲੇ ਬੰਨ ਲੈਣਾ ਚੰਗੇ ਕਰਮਾਂ ਦਾ। ਸੱਚਾ ਸ਼ਬਦ ਦਾ ਖਰਚ ਸੱਚ, ਕਹਿੰਦੇ ਜਿਹਨਾਂ ਸੱਚਾ ਸ਼ਬਦ ਕੀਤਾ ਸੱਚ ਦਾ ਖਰਚਾ ਆਪਣੇ ਪੱਲੇ ਬੰਨਿਆ, ਅੰਤਰ ਪਿਰਮ ਪਿਆਰ, ਉਹਨਾਂ ਦੇ ਅੰਦਰ ਸਾਧ ਸੰਗਤ ਜੀ ਪਰਮਾਤਮਾ ਦੇ ਚਰਨਾਂ ਦਾ ਪਿਆਰ ਹੁੰਦਾ, ਮਹਾਰਾਜ ਦੇ ਚਰਨਾਂ ਦਾ ਪਿਆਰ। ਪ੍ਰੇਮ ਦੀਆਂ ਕੁਝ ਨਿਸ਼ਾਨੀਆਂ ਸਾਧ ਸੰਗਤ ਜੀ ਹੁੰਦੀਆਂ, ਜਿਹੜਾ ਭਲਾ ਪੁਰਸ਼ ਪਰਉਪਕਾਰੀ ਹਿਰਦੇ ਵਾਲਾ ਉਹਨੂੰ ਚੰਗਾ ਗੁਰਦੁਆਰਾ ਦੇਖ ਕੇ ਬੜਾ ਆਨੰਦ ਆਵੇਗਾ, ਚੰਗੀ ਤਰ੍ਹਾਂ ਮਹਾਰਾਜ ਦਾ ਪ੍ਰਕਾਸ਼ ਹੋਇਆ ਹੋਵੇ ਬੜਾ ਸੁੱਖ ਮਿਲੇਗਾ, ਚੰਗਾ ਦਰਬਾਰ ਸਜਾਇਆ ਹੋਵੇ ਮਹਾਰਾਜ ਦਾ ਬੜੀ ਖੁਸ਼ੀ ਹੁੰਦੀ, ਚੰਗਾ ਲੰਗਰ ਚੱਲਦਾ ਹੋਵੇ ਬੜੀ ਪ੍ਰਸੰਨਤਾ ਹੋਵੇਗੀ, ਚੰਗੀ ਸੇਵਾ ਕਰਦੇ ਹੋਣ ਗੁਰਮੁਖ, ਕਿਸੇ ਨੂੰ ਸੇਵਾ ਕਰਦਿਆਂ, ਕਿਸੇ ਨੂੰ ਜੋੜੇ ਝਾੜਦੇ ਦੇਖਦਿਆਂ, ਕਿਸੇ ਨੂੰ ਸੰਗਤ 'ਚ ਬੈਠਿਆਂ, ਕਿਸੇ ਨੂੰ ਲੰਗਰ ਪਕਾਉਂਦਿਆਂ ਦੇਖੇ ਉਹਨੂੰ ਆਨੰਦ ਆਉਂਦਾ, ਪਰਉਪਕਾਰੀ ਹਿਰਦੇ ਵਾਲੇ ਨੇ ਉਹਦੀ ਨਿਸ਼ਾਨੀ ਅੰਦਰ ਦੇ ਪਿਆਰ ਕਰਕੇ ਉਹਨੂੰ ਮਹਾਰਾਜ ਦੀ ਵਡਿਆਈ ਦੇਖ ਕੇ ਆਨੰਦ ਆਵੇਗਾ। ਜਿੰਨੀ ਮਹਾਰਾਜ ਦੀ ਵੱਧ ਵਡਿਆਈ ਹੋਵੇ ਉਹਨਾਂ ਹੀ ਗੁਰਮੁਖ ਨੂੰ ਸਾਧ ਸੰਗਤ ਜੀ ਆਨੰਦ ਆਵੇਗਾ ਜਿਹੜਾ ਮਹਾਰਾਜ ਨਾਲ ਪਿਆਰ ਕਰਨ ਵਾਲਾ, ਜਿੰਨੀ ਵੱਧ ਮਹਾਰਾਜ ਦੀ ਵਡਿਆਈ ਹੋਵੇ ਉਹਨਾਂ ਹੀ ਉਹਨੂੰ ਸੁੱਖ ਹੁੰਦਾ, ਅਜੇ ਵੀ ਇਹਦਾ ਮਨ ਕਰਦਾ ਹੁੰਦਾ ਇਦੋਂ ਵੀ ਵੱਧ ਹੋਵੇ ਮਹਾਰਾਜ ਦੀ ਵਡਿਆਈ, ਕਿਉਂਕਿ ਪ੍ਰੇਮ ਆ ਨਾ ਅੰਦਰ। ਜੇ ਪ੍ਰੇਮ ਨਾ ਹੋਵੇ, ਹਿਰਦਾ ਖੁਸ਼ਕ ਹੋਵੇ, ਤਾਂ ਫਿਰ ਸਾਧ ਸੰਗਤ ਜੀ ਕਈ ਤਰ੍ਹਾਂ ਦੇ ਬਹਾਨੇ ਬੰਦਾ ਲੱਭ ਲੈਂਦਾ ਮਹਾਰਾਜ ਦੇ ਸਤਿਕਾਰ ਕਰਨ ਤੋਂ ਵੀ, ਕੰਨੀ ਜੀ ਕਤਰਾਈ ਜਾਣੀ, ਬਹਾਨੇ ਜੇ ਬਣਾਈ ਜਾਣੇ, ਲਓ ਜੀ ਮਹਾਰਾਜ ਤਾਂ ਨਿਰਲੇਪ ਨੇ, ਇੰਨੇ ਸਤਿਕਾਰ ਦੀ ਮਹਾਰਾਜ ਨੂੰ ਕੀ ਲੋੜ ਹੈ, ਮਹਾਰਾਜ ਤਾਂ ਨਿਰਲੇਪ ਉਹ ਤਾਂ ਸ਼ਬਦ ਸਰੂਪ ਨੇ, ਇਹ ਤਾਂ ਸਾਧ ਸੰਗਤ ਜੀ ਚੌਥੀ ਕਲਾਸ ਦੇ ਵਿਦਿਆਰਥੀ ਨੂੰ ਵੀ ਪਤਾ ਵੀ ਮਹਾਰਾਜ ਨਿਰਲੇਪ ਹੈ, ਉਹ ਸ਼ਬਦ ਸਰੂਪ ਹੈ। ਪਰ ਜੇ ਮਹਾਰਾਜ ਹੈ ਤਾਂ ਫਿਰ ਸਤਿਕਾਰ ਨਹੀਂ ਕਰਨਾ ਚਾਹੀਦਾ। ਗੁਰੂ ਵੀ ਆਖੀਏ ਗੁਰੂ ਸਾਹਿਬ ਨੂੰ ਤਾਂ ਸਤਿਕਾਰ ਵੀ ਨਾ ਕਰੀਏ, ਫਿਰ ਗੁਰੂ ਤੋਂ ਲੈਣਾ ਕੀ ਹੁੰਦਾ। ਉਵੇਂ ਕਹੀਏ ਜੀ ਇਹ ਗੁਰੂ ਸਾਹਿਬ ਹੈ ਜੀ, ਸਾਡੇ ਗੁਰੂ ਸਾਹਿਬ ਮਹਾਰਾਜ ਹੈ, ਨਮਸਕਾਰ ਕਰਦੇ ਇੱਥੇ, ਪਰ ਸਤਿਕਾਰ ਵਾਰੀ ਇਹ ਬਹਾਨਾ ਬਣਾ ਲਏ। ਮਹਾਰਾਜ ਤਾਂ ਨਿਰਲੇਪ ਹੈ ਭਾਈ, ਇਹਨਾਂ ਗੱਲਾਂ ਦੀ ਲੋੜ ਹੀ ਨਹੀਂ ਹੈ। ਜੇ ਗੁਰੂ ਹੈ ਤਾਂ ਫਿਰ ਸਤਿਕਾਰ ਤਾਂ ਸਾਧ ਸੰਗਤ ਜੀ ਕਰਨਾ ਪਵੇਗਾ, ਕਿਉਂਕਿ ਮਹਾਰਾਜ ਨੇ ਕਰਕੇ ਦੱਸ ਦਿੱਤਾ ਨਾ। ਗੁਰੂ ਸਾਹਿਬ ਨੇ ਇੱਕ ਪੂਰਨਾ ਪਾ ਦਿੱਤਾ ਗੁਰਬਾਣੀ ਦਾ ਸਤਿਕਾਰ ਕਰਕੇ। ਕਿੰਨੀ ਵਾਰ ਤੁਸੀਂ ਇਹ ਪ੍ਰਸੰਗ ਸੁਣਿਆ ਵੀ ਪੰਜਵੇਂ ਪਾਤਸ਼ਾਹ ਜੀ ਨੇ ਜਦੋਂ ਹਰਿਮੰਦਰ ਸਾਹਿਬ ਪ੍ਰਕਾਸ਼ ਕਰਾ ਕੇ ਰਾਤ ਨੂੰ ਸੋਖ ਆਸਣ ਕੀਤਾ ਕੋਠਾ ਸਾਹਿਬ, ਉਹ ਪਲੰਘਾ ਆਸਣ 'ਚ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਸੀ, ਜਿਸ 'ਤੇ ਦੁਪਹਿਰ ਵੇਲੇ ਦੋ ਘੜੀਆਂ ਆਰਾਮ ਕਰਦੇ ਸਨ। ਸਰੋਵਰ ਦੀ ਸੇਵਾ ਜਦੋਂ ਚੱਲਦੀ ਸੀ, ਹਰਿਮੰਦਰ ਸਾਹਿਬ ਦੀ ਸੰਗਤਾਂ ਨੂੰ ਉਪਦੇਸ਼ ਦੇਣਾ ਸੀ ਜਦੋਂ, ਅਤੇ ਉਸ ਪਲੰਘੇ ਉੱਤੇ ਮੁੜ ਮਹਾਰਾਜ ਕਦੇ ਨਹੀਂ ਬਰਾਜੇ। ਹਾਲਾਂਕਿ ਦਿਨੇ ਪਲੰਘਾ ਵਿਹਲਾ ਹੁੰਦਾ, ਕਿਉਂਕਿ ਦਿਨੇ ਹਰਿਮੰਦਰ ਸਾਹਿਬ ਪ੍ਰਕਾਸ਼ ਹੋ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਦਾ, ਅਤੇ ਪਲੰਘਾ ਵਿਹਲਾ ਹੀ ਆ। ਅਤੇ ਪੰਜਵੇਂ ਪਾਤਸ਼ਾਹ ਖੁਦ ਗੁਰੂ ਹੀ ਨੇ, ਉਸ ਪਲੰਘੇ 'ਤੇ ਆਰਾਮ ਕਰ ਸਕਦੇ, ਪਰ ਸਤਿਕਾਰ ਇੰਨਾ ਕੀਤਾ ਗੁਰਬਾਣੀ ਦਾ ਸ਼ਬਦ ਦਾ, ਮੁੜ ਉਸ ਪਲੰਘੇ ਦੇ ਉੱਪਰ ਨਹੀਂ ਕਦੀ ਮਹਾਰਾਜ ਬਰਾਜੇ। ਭੂਮ ਸੈਣ ਸਾਹਿਬ ਕਰੇ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਉਹ ਕਹਿੰਦੇ ਮਹਾਰਾਜ ਮੁੜ ਕੇ ਧਰਤੀ 'ਤੇ ਸੌਂਦੇ। ਸਤਿਕਾਰ ਕਰਕੇ ਦੱਸ ਦਿੱਤਾ ਭਈ ਮਹਾਰਾਜ ਦਾ ਸਤਿਕਾਰ ਸ਼ਬਦ ਦਾ ਜੇ ਗੁਰੂ ਸਾਹਿਬ ਕਹਿਣਾ, ਸਤਿਕਾਰ ਤਾਂ ਸਾਧ ਸੰਗਤ ਜੀ ਫਿਰ ਕਰਨਾ ਹੀ ਪੈਣਾ, ਕੋਈ ਬਹਾਨਿਆਂ ਨਹੀਂ ਆਪਾਂ ਬਣਾ ਸਕਦੇ। ਗੋਇੰਦਵਾਲ ਤੋਂ ਪੋਥੀਆਂ ਲੈ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਆਏ, ਜਿਸ ਪਾਲਕੀ 'ਚ ਪੋਥੀਆਂ ਰੱਖੀਆਂ ਉੱਦਾਂ ਦੀ ਇੱਕ ਪਾਲਕੀ ਮਹਾਰਾਜ ਵਾਸਤੇ ਵੀ ਬਣਾਈ ਸੀ। ਮਹਾਰਾਜ ਤੁਸੀਂ ਪੈਦਲ ਜਾਓਗੇ? ਸਤਿਗੁਰਾਂ ਆਖਿਆ ਹਾਂ, ਹੁਣ ਤਾਂ ਪੈਦਲ ਹੀ ਜਾਵਾਂਗੇ। ਨਹੀਂ ਮਹਾਰਾਜ ਤੁਸੀਂ ਵੀ ਪਾਲਕੀ 'ਚ ਸੁਭਾਜਮਾਨ ਹੋਵੋ। ਮਹਾਰਾਜ ਨੇ ਆਖਿਆ ਨਹੀਂ ਭਾਈ, ਹੁਣ ਨਹੀਂ। ਉਹ ਪਾਲਕੀ ਗੋਇੰਦਵਾਲ 'ਚ ਬਾਰਾ ਸਾਹਿਬ ਪਈ, ਗੁਰਦੁਆਰਾ 'ਚ ਬਾਰਾ ਸਾਹਿਬ। ਮਹਾਰਾਜ ਆਖਿਆ ਨਹੀਂ, ਹੁਣ ਨਹੀਂ ਪਾਲਕੀ 'ਚ ਬੈਠਣਾ। ਨੰਗੇ ਚਰਨੀ ਸਤਿਗੁਰੂ ਜੀ ਨੇ ਚੌਰ ਸਾਹਿਬ ਆਪ ਫੜਿਆ ਪੋਥੀਆਂ 'ਤੇ, ਹਾਲੇ ਪੋਥੀਆਂ ਹੀ ਸਨ, ਸਰੂਪਤਾ 'ਚ ਤਿਆਰ ਹੋਣਾ ਸੀ। ਦੱਸ ਦਿੱਤਾ ਸਤਿਕਾਰ ਕਰਕੇ ਮਹਾਰਾਜ ਨੇ, ਭਾਈ ਗੁਰਮੁਖੋ ਇਹ ਗੁਰਬਾਣੀ ਗੁਰੂ ਹੈ, ਇਸ ਕਰਕੇ ਇਹਦਾ ਸਤਿਕਾਰ ਕਰਨਾ। ਸਤਿਕਾਰ ਕਰਨਾ ਤਾਂ ਕੁਝ ਪ੍ਰਾਪਤ ਕਰਨਾ, ਸਤਿਕਾਰ ਵਾਲੇ ਪਾਸੇ ਤੋਂ ਫਿਰ ਸਾਧ ਸੰਗਤ ਜੀ ਉਵੇਂ ਮਾਫ਼ੀ ਨਹੀਂ। ਉਵੇਂ ਫਿਰ ਵੀ ਆਪਾਂ ਸਾਰਾ ਵੀ ਯਤਨ ਕਰ ਲਈਏ ਜਿੰਨਾ ਮਹਾਰਾਜ ਦਾ ਸਤਿਕਾਰ ਕਰਨਾ ਚਾਹੀਦਾ, ਫਿਰ ਵੀ ਸ਼ਾਇਦ ਓਨਾ ਆਪਾਂ ਕਰ ਨਹੀਂ ਸਕਦੇ ਸਾਰਾ ਯਤਨ ਕਰਕੇ ਵੀ। ਪਰ ਜਿੰਨਾ ਕਰ ਸਕਦੇ ਓਨਾ ਕਰ ਤੋਂ ਕਾਹਨੂੰ ਸੰਗਣਾ, ਓਨਾ ਕਰਨਾ ਚਾਹੀਦਾ ਮਹਾਰਾਜ ਦਾ। ਉਹਦੇ ਤੋਂ ਖਡੂਰ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਜੀ ਸੁਭਾਜਮਾਨ ਨੇ, ਅਤੇ ਪਾਣੀ ਦੀ ਗਾਗਰ ਲੈਣ ਵਾਸਤੇ ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੋਇੰਦਵਾਲ ਪੱਤਣ 'ਤੇ ਜਾਂਦੇ। ਅਤੇ ਇਤਿਹਾਸਕਾਰਾਂ ਲਿਖਿਆ ਕਹਿੰਦੇ ਖਡੂਰ ਸਾਹਿਬ ਤੋਂ ਜਿੱਥੇ ਰਸਤੇ ਵਿੱਚ ਗੋਦਰਾ ਦਮਦਮਾ ਸਾਹਿਬ ਬਣਿਆ, ਉੱਥੋਂ ਤੱਕ ਮਹਾਰਾਜ ਮੂੰਹ ਆਪਣਾ ਖਡੂਰ ਸਾਹਿਬ ਪਿੰਡ ਵੱਲ ਹੀ ਰੱਖਦੇ ਸਨ, ਮੁੱਖ ਖਡੂਰ ਸਾਹਿਬ ਵੱਲ ਰੱਖਣਾ ਅਤੇ ਪੁੱਠੇ ਪੈਰੀਂ ਜਾਣਾ ਪਿੱਛੇ ਨੂੰ। ਕਿਉਂ? ਸਿਰਫ ਸਤਿਕਾਰ ਵਾਸਤੇ, ਹੋਰ ਤਾਂ ਕੋਈ ਗੱਲ ਹੀ ਨਹੀਂ ਸੀ। ਉੱਥੇ ਜਾ ਕੇ ਨਮਸਕਾਰ ਕਰਕੇ ਖਡੂਰ ਸਾਹਿਬ ਪਿੰਡ ਵੱਲ ਨੂੰ, ਫਿਰ ਗੋਇੰਦਵਾਲ ਵੱਲ ਨੂੰ ਮੂੰਹ ਕਰਦੇ ਸੀ। ਕਹਿੰਦੇ ਨਿਯਮ ਨਿਭਾਇਆ ਮਹਾਰਾਜ ਨੇ ਸਾਰੀ ਜ਼ਿੰਦਗੀ, 12 ਸਾਲ ਉੱਥੇ ਗੁਰਦੁਆਰਾ ਬਣਿਆ ਨਾ ਦਮਦਮਾ ਸਾਹਿਬ, ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਦੇ ਵਿਚਕਾਰ ਕਰਕੇ, ਸਿਰਫ ਸਤਿਕਾਰ ਕਰਕੇ ਹੀ ਸੀ, ਕੋਈ ਫਰਕ ਹੀ ਨਹੀਂ। ਇੱਥੋਂ ਤੱਕ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨਾਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਾਣ, ਮਹਾਰਾਜ ਸੈਰ ਕਰਦੇ ਸਨ ਗੁਰੂ ਅੰਗਦ ਦੇਵ ਸਾਹਿਬ ਜੀ, ਚੱਲਦਿਆਂ ਚੱਲਦਿਆਂ ਇਉਂ ਕਰਕੇ ਬਾਂਹ ਤੁਰਦਿਆਂ ਤੁਰਦਿਆਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਅੱਗੇ ਲੰਘ ਗਈ। ਕਹਿੰਦੇ ਬਾਂਹ ਸਾਹ ਸੰਗ ਜੀ ਇਉਂ ਗਲ 'ਚ ਹੀ ਪਾ ਲਈ। ਫਿਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਇੱਕ ਵਾਰ ਗੁਰੂ ਅੰਗਦ ਦੇਵ ਸਾਹਿਬ ਨੇ ਪੁੱਛਿਆ ਵੀ ਤੁਹਾਡੀ ਬਾਂਹ ਨੂੰ ਕੀ ਹੋਇਆ? ਚੁੱਪ ਕੀਤੇ ਰਹੇ, ਉਹਨਾਂ ਕਹਿੰਦਾ ਦੱਸੋ ਕੀ ਹੋਇਆ ਬਾਂਹ ਨੂੰ? ਕਹਿੰਦੇ ਜੀ ਇਹ ਬਾਂਹ ਨੇ ਅਵੱਗਿਆ ਕੀਤੀ ਤੁਹਾਡੀ, ਤੁਹਾਡੇ ਤੋਂ ਅੱਗੇ ਲੰਘਣ ਦਾ ਯਤਨ ਕੀਤਾ, ਇਸ ਕਰਕੇ ਇਹਦੇ ਤੋਂ ਅਸੀਂ ਕੰਮ ਲੈਣਾ ਛੱਡ ਦਿੱਤਾ, ਹੁਣ ਇਹਨੂੰ ਸਜ਼ਾ ਦਿੱਤੀ। ਮਹਾਰਾਜ ਨੇ ਕਿਹਾ ਨਹੀਂ ਨਹੀਂ ਇੱਦਾਂ ਨਾ ਕਰੋ, ਤੁਸੀਂ ਕੰਮ ਲਿਆ ਕਰੋ ਦੋਨਾਂ ਹੱਥਾਂ ਤੋਂ। ਸਿਰਫ ਸਤਿਕਾਰ ਲਈ ਸੀ, ਪਰ ਇੰਨੀ ਵੀ ਅਵੱਗਿਆ ਕਿਉਂ ਕੀਤੀ? ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਕਰਤਾਰਪੁਰ ਸਿੰਘਾਸਨ 'ਤੇ ਬਿਠਾ ਕੇ ਆਪ ਪਰਿਕਰਮਾ ਕਰਕੇ ਮੱਥਾ ਟੇਕਿਆ, ਸ਼ੇਸ਼ ਦੀ ਉੱਠ ਪਏ ਗੁਰੂ ਅੰਗਦ ਦੇਵ ਮਹਾਰਾਜ। ਇਹ ਕੀ ਕੀਤਾ ਜੀ ਮਹਾਰਾਜ, ਤੁਸੀਂ ਮੈਨੂੰ ਮੱਥਾ ਟੇਕ ਦਿੱਤਾ? ਇਹ ਪੈਰ ਮੱਥਾ ਟਿਕਾਉਣ ਵਾਲੇ ਸਨ, ਕੁਝ ਹੋਰ ਬਚਨ ਕੀਤੇ? ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਨਹੀਂ, ਹੁਣ ਨਹੀਂ ਕੋਈ ਬਚਨ ਕਰਨਾ, ਹੁਣ ਤੁਸੀਂ ਸਾਡੀ ਥਾਂ 'ਤੇ ਬੈਠੇ ਜੀ, ਹੁਣ ਸਾਰੀ ਸ੍ਰਿਸ਼ਟੀ ਇਹਨਾਂ ਹੀ ਚਰਨਾਂ 'ਤੇ ਨਮਸਕਾਰ ਕਰੇਗੀ, ਇਸ ਕਰਕੇ ਅਸੀਂ ਵੀ ਕੀਤੀ। ਆਖਿਆ ਮਹਾਰਾਜ ਤੁਸੀਂ ਨਹੀਂ ਸੀ ਕਰਨੀ, ਤੁਹਾਡੇ ਚਰਨਾਂ ਦਾ ਤਾਂ ਮੈਂ ਭੌਰਾਂ। ਮਹਾਰਾਜ ਨੇ ਕਿਹਾ ਨਹੀਂ, ਹੁਣ ਤੁਹਾਨੂੰ ਆਪਣੀ ਥਾਂ 'ਤੇ ਬਿਠਾ ਲਿਆ, ਆਪਣਾ ਰੂਪ ਬਣਾ ਦਿੱਤਾ, ਤੁਹਾਡੇ ਵਿੱਚ ਉਹ ਜੋਤ ਪ੍ਰਕਾਸ਼ਮਾਨ ਕਰ ਦਿੱਤੀ, ਇਸ ਕਰਕੇ ਹੁਣ ਸਾਡਾ ਵੀ ਇੱਥੇ ਮੱਥਾ ਟੇਕਣਾ ਹੀ ਬਣਦਾ। ਤੇ ਹੁਣ ਤੁਸੀਂ ਕੋਈ ਬਚਨ ਨਹੀਂ ਕਰਨਾ, ਚੁੱਪ ਹੀ ਰਹਿਣਾ। ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਹੁਕਮ ਮੰਨ ਕੇ ਚੁੱਪ ਕਰ ਗਏ, ਨਹੀਂ ਤੇ ਉੱਠ ਹੀ ਪਏ ਸੀ ਸਿੰਘਾਸਨ। ਮਹਾਰਾਜ ਇਹ ਕੀ ਕੀਤਾ ਜੀ, ਮੈਨੂੰ ਮੱਥਾ ਟੇਕ ਦਿੱਤਾ। ਬਾਅਦ ਮੈਂ ਕਿਹਾ ਹਾਂ, ਇਹ ਇੱਕ ਦੂਜੇ ਪ੍ਰਤੀ ਸਤਿਕਾਰ ਹੀ ਇੰਨਾ ਮਹਾਰਾਜ ਦੇ ਮਨ 'ਚ, ਸਤਿਕਾਰ ਵਾਸਤੇ ਸਾਧਸੰਗ ਜੀ ਫਿਰ ਯਤਨ ਜਿੰਨਾ ਵੱਧ ਤੋਂ ਵੱਧ ਹੋਵੇ ਕਰਨਾ ਚਾਹੀਦਾ ਮਹਾਰਾਜ ਸਾਹਿਬ ਜੀ ਦੇ ਸਤਿਕਾਰ ਵਾਸਤੇ। ਸੋ ਕਹਿੰਦੇ ਨੇ ਇਹਦੇ ਤੋਂ ਅੰਦਰ ਦਾ ਪਿਆਰ ਪਰਖਿਆ ਜਾਂਦਾ। ਸੱਚਾ ਸਬਦਾ ਖਰਚ ਸੱਚ ਅੰਤਰ ਪਿਰਮ ਪਿਆਰ, ਜਿਨ੍ਹਾਂ ਦੇ ਅੰਦਰ ਬਹੁਤ ਪਿਆਰ ਹੁੰਦਾ ਉਹ ਸਾਧਸੰਗ ਜੀ ਫਿਰ ਸੱਚ ਦਾ ਖਰਚ ਪੱਲੇ ਬੰਨ ਕੇ ਰੱਖਦੇ ਆਪਣੇ। ਜਮਕਾਲ ਨੇੜ ਨਾ ਆਵੇ, ਕਹਿੰਦੇ ਫਿਰ ਉਹਨਾਂ ਦੇ ਨੇੜੇ ਜਮਕਾਲ ਨਹੀਂ ਆ ਸਕਦਾ, ਜਮ ਨਹੀਂ ਉਹਨਾਂ ਨੂੰ ਕੁਝ ਕਹੇਗਾ। ਆਪ ਬਖਸ਼ੇ ਕਰਤਾਰ, ਕਿਉਂਕਿ ਕਰਤਾਰ ਨੇ ਆਪ ਬਖਸ਼ ਦਿੱਤਾ ਉਹਨਾਂ ਨੂੰ, ਪਰਮੇਸ਼ਰ ਨੇ ਬਖਸ਼ ਦਿੱਤਾ। ਜਿਹਨਾਂ ਨੂੰ ਮਹਾਰਾਜ ਨੇ ਬਖਸ਼ ਦਿੱਤਾ ਸਾਧਸੰਗ ਜੀ, ਫਿਰ ਜਮ ਉਹਨੂੰ ਕੀ ਆਖੇਗਾ, ਕਿਉਂਕਿ ਜਮ ਵੀ ਤਾਂ ਮਹਾਰਾਜ ਦੇ ਅਧੀਨ ਹੀ ਹੈ। ਜਿਹਨਾਂ ਨੂੰ ਗੁਰੂ ਸਾਹਿਬ ਨੇ ਬਖਸ਼ ਦਿੱਤਾ ਉਹਨੂੰ ਫਿਰ ਸਾਧਸੰਗ ਜੀ ਜਮ ਨਹੀਂ ਦੇਖ ਸਕਦਾ। ਨਾਨਕ ਨਾਮ ਰੱਤੇ ਸੇ ਧਨਵੰਤ ਹੈਨ, ਜਿਹੜੇ ਨਾਮ ਰੰਗ 'ਚ ਰੰਗੇ ਸਾਧਸੰਗ ਜੀ, ਕਹਿੰਦੇ ਅਸਲ ਵਿੱਚ ਉਹ ਧਨਾੜ ਨੇ, ਉਹਨੇ ਬਹੁਤ ਅਮੀਰ ਧਨਵੰਤ ਧਨ ਵਾਲੇ ਜਿਨ੍ਹਾਂ ਦੇ ਕੋਲ ਪਰਮਾਤਮਾ ਦਾ ਨਾਮ ਹੈ, ਜਿਨ੍ਹਾਂ ਕੋਲ ਸਿਰਫ ਦੁਨੀਆ ਦੀ ਮਾਇਆ ਨਾਮ ਬਿਲਕੁਲ ਨਹੀਂ, ਉਹਨਾਂ ਨੂੰ ਸਾਧਸੰਗ ਜੀ ਧਨਵਾਨ ਮੰਨਿਆ ਹੀ ਨਹੀਂ ਮਹਾਰਾਜ ਨੇ। ਹਜ਼ੂਰ ਨੇ ਆਖਿਆ ਜਿਨਕੈ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ, ਜਿਨਕੈ ਹਿਰਦੇ ਤੂੰ ਵਸੈ ਤੇ ਨਰ ਗੁਣੀ ਗਹੀਰ, ਜਿਨ੍ਹਾਂ ਦੇ ਕੋਲ ਇਕੱਲਾ ਧਨ ਹੈ ਤੇਰੀ ਯਾਦ ਨਹੀਂ, ਉਹ ਤੇ ਫਕੀਰ ਨੇ ਵਿਚਾਰੇ, ਉਹਨਾਂ ਨੂੰ ਕੌਣ ਕਹਿੰਦਾ ਉਹ ਧਨਵਾਨ। ਜਿਨ੍ਹਾਂ ਦੇ ਹਿਰਦੇ 'ਚ ਤੂੰ ਵੱਸਦਾ ਅਸਲੀ ਧਨਵਾਨ ਉਹ ਨੇ। ਭਾਗਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ, ਭਾਗਠੜੇ ਹੁੰਦੇ ਭਾਗਾਂ ਵਾਲੇ, ਕਹਿੰਦੇ ਭਾਗਾਂ ਵਾਲੇ ਤਾਂ ਉਹ ਨੇ ਧਨਵਾਨ, ਤਾਂ ਉਹ ਨੇ ਜਿਨ੍ਹਾਂ ਦੇ ਘਰ ਤੇਰੇ ਨਾਮ ਦਾ ਧਨ ਹੈ। ਭਾਗਠੜੇ ਹਰ ਸੰਤ ਤੁਮਾਰੇ, ਤੇਰੇ ਸੰਤ ਨੇ ਭਾਗਾਂ ਵਾਲੇ, ਜਿਨ ਘਰ ਧਨ ਹਰ ਨਾਮਾ, ਹਰੀ ਨਾਮ ਦਾ ਧਨ ਜਿਨ੍ਹਾਂ ਦੇ ਕੋਲ ਹੈ ਉਹ ਨੇ ਭਾਗਾਂ ਵਾਲੇ। ਉਹਨਾਂ ਨੂੰ ਸਾਧਸੰਗ ਜੀ ਅਸਲ ਵਿੱਚ ਗੁਰਮਤਿ ਵਿੱਚ ਅਮੀਰ ਮੰਨਿਆ ਗਿਆ, ਜਿਨ੍ਹਾਂ ਕੋਲ ਨਾਮ ਧਨ ਹੈ। ਨਾਮ ਧਨ ਨਾ ਹੋਏ ਤੇ ਦੂਸਰਾ ਇਕੱਲਾ ਧਨ ਸਾਧਸੰਗ ਜੀ ਭਾਵੇਂ ਜਿੰਨਾ ਮਰਜ਼ੀ ਹੋਏ, ਜਿੰਨਾ ਮਰਜ਼ੀ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਪੰਜ ਗੱਲਾਂ ਹੁੰਦੀਆਂ ਨਹੀਂ ਕਿਸੇ ਕੋਲ, ਪਰ ਕਹਿੰਦੇ ਜੀ ਜੇ ਇੱਦਾਂ ਹੋਵੇ ਤੇ, ਮਹਾਰਾਜ ਨੇ ਕਿਹਾ ਤਾਂ ਕੀ ਹੋਇਆ, ਜੇ ਇੱਦਾਂ ਹੋਵੇ ਵੀ ਤੇ ਚੰਗੀ ਕੋਲ 'ਚ ਪੈਦਾ ਹੋ ਗਿਆ, ਚੰਗੀਆਂ ਗੱਲਾਂ ਕਰ ਲੈਂਦਾ, ਸੁੰਦਰ ਵੀ ਸੋਹਣਾ ਚੰਗਾ ਉਹ ਬੜਾ ਚਾਤਰ ਹੈ, ਮਾਇਆ ਦੀ ਵੀ ਕੋਈ ਕਮੀ ਨਹੀਂ, ਮਹਾਰਾਜ ਕਹਿੰਦੇ ਫਿਰ ਕੀ ਫਰਕ ਪਿਆ, ਕੋਈ ਗੱਲ ਨਹੀਂ ਹੈ ਖਾਸ। ਮ੍ਰਿਤਕ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਕਹਿੰਦੇ ਮੁਰਦਾ ਹੀ ਸਮਝੋ ਤੁਰਿਆ ਫਿਰਦਾ, ਭਾਵੇਂ ਇਹ ਪੰਜੇ ਚੀਜ਼ਾਂ ਹੁੰਦੀਆਂ ਨਹੀਂ ਪਰ ਜੇ ਹੋਣ ਵੀ ਕਿਸੇ ਕੋਲ ਤਾਂ ਵੀ ਮਹਾਰਾਜ ਨੇ ਆਖਿਆ ਜੇ ਰੱਬ ਨੂੰ ਚੇਤੇ ਨਹੀਂ ਕਰਦਾ ਮੁਰਦਾ ਹੀ ਹੈ, ਜੇ ਪਰਮੇਸ਼ੁਰ ਨਾਲ ਪ੍ਰੀਤ ਨਹੀਂ ਤਾਂ। ਨਾਨਕ ਨਾਮ ਰੱਤੇ ਸੇ ਧਨਵੰਤ ਹੈਨ, ਜਿਹੜੇ ਨਾਮ ਰੰਗ 'ਚ ਰੰਗੇ ਗੁਰਮੁਖੋ ਉਹ ਨੇ ਅਸਲੀ ਧਨਾੜ। ਨਿਰਧਨ ਹੋਰ ਸੰਸਾਰ, ਕਹਿੰਦੇ ਬਾਕੀ ਸੰਸਾਰ 'ਤੇ ਨਿਰਧਨ ਹੀ ਕੰਗਲਾਈ ਗਰੀਬ, ਸਿਰਫ ਉਹ ਨੇ ਸਾਧਸੰਗ ਜੀ ਅਸਲ ਵਿੱਚ ਧਨਾੜ, ਜਿਨ੍ਹਾਂ ਕੋਲ ਮਹਾਰਾਜ ਦਾ ਕੁਝ ਨਾਮ ਕੁਝ ਜ਼ਿਕਰ ਪਰਮਾਤਮਾ ਦਾ ਹੈ, ਕੁਝ ਚਰਚਾ ਪਰਮੇਸ਼ੁਰ ਦੇ ਗੁਣਾਂ ਦੀ, ਉਹ ਫਿਰ ਸਾਧਸੰਗ ਜੀ ਅਸਲ ਵਿੱਚ ਨਾਮ ਧਨ ਪੱਲੇ ਬੰਨ ਕੇ ਸੰਸਾਰ ਤੋਂ ਆਪਣਾ ਮੁੱਖ ਉਜਲਾ ਕਰਕੇ ਲੈ ਕੇ ਜਾਂਦੇ। ਇਹ ਗੁਰੂ ਅਮਰਦਾਸ ਅਤੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਇੱਥੇ ਸਲੋਕ ਸਾਧਸੰਗ ਜੀ ਸੰਪੂਰਨ ਹੋਇਆ, ਜੇ ਆਪਾਂ ਮੋਰਲਾ ਸਲੋਕ ਸ਼ੁਰੂ ਕਰਾਂਗੇ ਫਿਰ ਉਹ ਥੋੜ੍ਹੇ ਜਿਹੇ ਮਿੰਟਾਂ ਵਿੱਚ ਪੂਰਾ ਨਹੀਂ ਹੋਵੇਗਾ, ਇਸ ਕਰਕੇ ਇੱਥੇ ਹੀ ਆਪਾਂ ਸਾਧਸੰਗ ਦੀ ਸਮਾਪਤੀ ਕਰ ਦਿੰਦੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਧਸੰਗ ਜੀ ਇਹ ਐਸਾ ਧਰਮ ਚਲਾਇਆ, ਐਸੀ ਕਿਰਪਾ ਕੀਤੀ ਜਿਸ ਵਿੱਚ ਦੋਵੇਂ ਧਨ ਹੀ ਆਪਾਂ ਕਮਾ ਸਕਦੇ ਹਾਂ। ਕੁਝ ਯੋਗ ਮਤ ਐਸੇ ਸਨ ਜਿਨ੍ਹਾਂ ਵਿੱਚ ਨਾ ਧਨ ਨੂੰ ਹੱਥ ਲਾਉਣ ਦੀ ਵੀ ਆਗਿਆ ਨਹੀਂ ਸੀ, ਸੰਸਾਰ ਹੀ ਛੱਡ ਦੇਣਾ, ਜੰਗਲਾਂ 'ਚ ਜਾਣਾ, ਗ੍ਰਿਸਤੀਆਂ ਦੇ ਮੱਥੇ ਨਹੀਂ ਲੱਗਣਾ, ਮਾਇਆ ਨੂੰ ਹੱਥ ਨਹੀਂ ਲਾਉਣਾ, ਮਾਇਆ ਨੂੰ ਨਾਗ ਨਹੀਂ ਆਖਿਆ, ਪੁੱਠੇ ਲਟਕਣਾ, ਧੂਣੀਆਂ ਤਪਾਉਣੀਆਂ। ਪਰ ਮਹਾਰਾਜ ਨੇ ਸਾਧਸੰਗ ਜੀ ਦੋਨੇ ਧਨ ਕਮਾਉਣ ਦਾ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ। ਉਹ ਕਹਿੰਦੇ ਧਰਮ ਦੀ ਕਿਰਤ ਕਰ, ਨਾਲ ਨਾਲ ਨਾਮ ਜਪ, ਫਿਰ ਉਸ ਕਿਰਤ ਨੂੰ ਸਫਲੀ ਕਰਨ ਵਾਸਤੇ ਵੰਡ ਕੇ ਛੱਕ। ਇਹ ਆਦੇਸ਼ ਮਹਾਰਾਜ ਸਾਹਿਬ ਜੀ ਨੇ ਸਾਧਸੰਗ ਜੀ ਦਿੱਤਾ, ਇਹੀ ਮਹਾਰਾਜ ਦਾ ਸਿਧਾਂਤ ਹੈ, ਕੋਈ ਕਿਸੇ 'ਤੇ ਬੋਝ ਵੀ ਨਾ ਬਣ, ਧਰਮ ਦੀ ਕਿਰਤ। ਕਹਿੰਦੇ ਇੱਕ ਵਾਰੀ ਸਵਾਮੀ ਵਿਵੇਕਾਨੰਦ ਜੀ ਰੇਲ 'ਚ ਸਫ਼ਰ ਕਰਨ, ਬੜੇ ਪੜ੍ਹੇ ਲਿਖੇ ਸਨ ਗੁਰਮੁਖ ਉਹ, ਪਰ ਉਹਨਾਂ ਨੇ ਉਹ ਗੇਰੂਏ ਰੰਗ ਦੇ ਬਸਤਰ ਪਾਏ ਸੀ, ਉੱਪਰਲੀ ਸੀਟ 'ਤੇ ਸੁੱਤੇ ਪਏ ਸਨ, ਥੱਲੇ ਦੋ ਪੜ੍ਹੇ ਲਿਖੇ ਬੈਠੇ ਸਨ ਗੁਰਮੁਖ। ਉਹਨਾਂ ਵੇਖਿਆ ਉੱਤੇ ਬਾਬਾ ਸੁੱਤਾ, ਉਹ ਅੰਗਰੇਜ਼ੀ 'ਚ ਗਾਲਾਂ ਕੱਢਣ ਉਹਨੂੰ, ਉਹਨਾਂ ਦੇ ਭੈਣੇ ਇਹਨਾਂ ਨੂੰ ਕਿਹੜਾ ਕੱਖ ਆਉਂਦਾ ਹੁੰਦਾ ਵਿਚਾਰਿਆਂ ਨੂੰ। ਉਹ ਆਉਂਦੇ ਦੇਖਾ ਸਾਰਾ ਬੋਝ ਆ ਦੇਸ਼ ਉੱਤੇ, ਕਿਵੇਂ ਦੇ ਫਸਟ ਕਲਾਸ ਕੰਪਾਰਟਮੈਂਟ 'ਚ ਸੁੱਤਾ ਪਿਆ, ਸਫ਼ਰ ਕਰਦਾ ਮਹਿੰਗਾ, ਦੱਸ ਇਹਨਾਂ ਬਾਬਿਆਂ ਖਾ ਲਿਆ ਸਾਰਾ ਸੰਸਾਰ, ਵਾਹਵਾ ਸਾਰੀਆਂ ਗਾਲਾਂ ਕੱਢੀਆਂ। ਜਦੋਂ ਸਟੇਸ਼ਨ 'ਤੇ ਗੱਡੀ ਰੁਕੀ, ਟੀਵੀ ਆਇਆ, ਸਵਾਮੀ ਵਿਵੇਕਾਨੰਦ ਨੇ ਵੀ ਉਹਦੇ ਨਾਲ ਇੰਗਲਿਸ਼ 'ਚ ਹੀ ਗੱਲਬਾਤ ਕੀਤੀ, ਭਾਈ ਇਹਦਾ ਸਟੋਪ ਕਿੰਨੇ ਚਿਰ ਦਾ, ਇੱਥੇ ਚਾਹ ਮਿਲ ਸਕਦੀ ਸਟੇਸ਼ਨ ਤੋਂ ਕਿ ਨਹੀਂ। ਉਹ ਬੜੇ ਸ਼ਰਮਿੰਦੇ ਹੋਏ, ਭਾਈ ਇਹ ਤਾਂ ਪੜ੍ਹਿਆ ਲਿਖਿਆ ਨੂੰ ਤਾਂ ਆਉਂਦਾ ਸੀ। ਜਦੋਂ ਟ੍ਰੇਨ ਚੱਲ ਪਈ, ਉਹਨੇ ਸ਼ਰਮਿੰਦੇ ਜਿਹੇ ਹੋ ਕੇ ਆਖਿਆ ਵੀ ਮਹਾਤਮਾ ਜੀ ਤੁਸੀਂ ਪੜ੍ਹੇ ਲਿਖੇ ਜੇ? ਕਹਿੰਦੇ ਹਾਂਜੀ। ਕਹਿੰਦੇ ਤੁਹਾਨੂੰ ਇੰਗਲਿਸ਼ ਸਾਰੀ ਸਮਝ ਆਉਂਦੀ? ਕਹਿੰਦੇ ਹਾਂ। ਅਤੇ ਫਿਰ ਤੁਸੀਂ ਉਦੋਂ ਤਾਂ ਬੋਲੇ ਕਿਉਂ ਨਹੀਂ? ਅਸੀਂ ਤਾਂ ਤੁਹਾਡੀ ਨਿੰਦਿਆ ਕਰੀ ਜਾਂਦੇ ਥੱਲੇ ਬੈਠੇ, ਇੰਨੀਆਂ ਗਾਲਾਂ ਤੁਹਾਨੂੰ ਕੱਢੀਆਂ। ਉਹਨਾਂ ਹੱਸ ਗਿਆ, ਕਿਹਾ ਮੇਰਾ ਕਿਹੜਾ ਮੂਰਖਾਣਾ ਪਹਿਲੀ ਵਾਰੀ ਵਾਹ ਪਿਆ, ਮੈਂ ਸਫ਼ਰ 'ਚ ਹੀ ਰਹਿੰਦਾ, ਮੈਂ ਕਿਹਦੇ ਕਿਹਦੇ ਨਾਲ ਲੜਾਂਗਾ। ਇਸ ਕਰਕੇ ਉਹਦਾ ਸੁਭਾਅ ਸਾਧ ਸੰਗਤ ਜੀ ਅਸਲ 'ਚ ਹੋਰ ਤਰ੍ਹਾਂ ਦਾ, ਲੋਕ ਭਾਵੇਂ ਜਿਵੇਂ ਮਰਜ਼ੀ ਸਮਝਣ, ਪਰ ਮਹਾਰਾਜ ਨੇ ਆਖਿਆ ਗੁਰਮੁਖੋ ਅਸਲ ਵਿੱਚ ਧਨਵਾਨ ਉਹ ਹੈ ਜਿਹੜਾ ਪਰਮਾਤਮਾ ਨੂੰ ਚੇਤੇ ਕਰਦਾ। ਅਸਲ ਵਿੱਚ ਉਹ ਗੁਰਮੁਖ ਜੀਵਨ ਜਿਉਂਦਾ ਜਿਹੜਾ ਕਿਸੇ 'ਤੇ ਬੋਝ ਨਹੀਂ ਬਣਦਾ, ਧਰਮ ਦੀ ਕਿਰਤ ਕਰਦਾ, ਨਾਮ ਜਪਦਾ, ਰੱਬ ਨੂੰ ਚੇਤੇ ਕਰਦਾ। ਇਹ ਆਗਿਆ ਸਿਰਫ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੀ ਨਹੀਂ, ਅਤੇ ਬਹੁਤ ਮਤ ਇੱਕ ਪਾਸਾ ਹੀ ਰੱਖਦੇ ਸਨ ਸਤਿਗੁਰਾਂ ਨੇ ਦੋਵੇਂ ਪਾਸੇ। ਉਹ ਕਹਿੰਦੇ ਕਿਰਤ ਵੀ ਕਰ, ਦੁਨਿਆਵੀ ਧਨ ਵੀ ਕਮਾ, ਨਾਮ ਧਨ ਵੀ ਕਮਾ, ਇੱਕੇ ਪਾਸੇ ਜੋਗਾ ਇਹਨਾਂ ਕਿਤੇ ਰਹਿ ਜਾਏ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਤਿਸੰਗਤ ਜੀ ਮਹਾਰਾਜ ਜੀ ਰਹਿਮਤ ਕਰਨ, ਗੁਰੂ ਸਾਹਿਬ ਜੀ ਦੀ ਵਡਿਆਈ ਕਰਦਿਆਂ ਕਰਦਿਆਂ ਸਤਿਸੰਗਤ ਜੀ ਆਪਣਾ ਜੀਵਨ, ਕਿਉਂਕਿ ਜੀਵਨ ਨੇ ਤਾਂ ਚੱਲੀ ਜਾਣਾ ਆਪਣੀ ਚੱਲ, ਇਹਨੂੰ ਤਾਂ ਆਪਾਂ ਰੋਕ ਨਹੀਂ ਸਕਦੇ, ਪਰ ਜੇ ਮਹਾਰਾਜ ਨੂੰ ਚੇਤੇ ਕਰਦਿਆਂ ਚੱਲਦਾ ਜਾਏ ਫਿਰ ਸਫਲਾ। ਸਤਿਗੁਰੂ ਜੀ ਰਹਿਮਤ ਕਰਨ, ਭੁੱਲਾਂ ਚੁੱਕਾਂ ਦੀ ਖਮਾ ਜੀ। ਲੇਖਕ ਅਤੇ ਸ਼ੁਕਰੀ ਖਨ ਖਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ।